अंधलखै बदरो सुने जो काल कृपा कराए।
सतनाम श्री वाहेगुरु जीओ राग सोरठ प्राणी भगत रविदास जी की एक ओंकार सतगुर प्रसाद
पातशाह जी ने महान बख्शिशां कीतियां हन। इस भागा समा सतगुरु जी की महान कृपा द्वारा समूह साध संगत जी नूं महापुरखां दे पावन स्थान ते धन गुरु ग्रंथ साहिब जी महाराज जी की पावन चरण शरण विच प्राप्त होया। स्थान की मर्यादा मुख रखदिया होया बाणी का कीर्तन बड़े प्यार नाल आप जी ने श्रवण किया है। सतगुरु गरीब नवाज जी की महान कृपा का सदका धन धन बाबा हरनाम सिंह जी पुछों वाले, धन धन बाबा आनंद सिंह जी महाराज नानक सर वाले, धन धन बाबा ईश्वर सिंह जी उन्हां महापुरखां तो बरोसाए हुए महापुरख बाबा गुरदेव जी उन्हां दे परम पवित्र जो इस स्थान ते पहलां भी धार्मिक जगह ही सी पर सतगुरु जी की कृपा नाल रूपांतर ते ही होया है। किसे टाइम पसाई मत दा ये स्थान सी पर गुरु ग्रंथ साहिब महाराज के चरण पैण नाल जिथे जाए वह मेरा सतगुरु सो थान सुहावा आराम राजे। बचन सुनिया सी कि संत बाबा ईश्वर सिंह जी राड़े वाले इस मुल्क विच आए, महापुरख जा रहे सन ते गिरजा देख के खड़ गए, कहन लगे ये की स्थान है। महापुरख तो सब कुछ जानते ही सन, चोज होंगे कहन लगे महाराज ये ईसाई मत दे गिरजे इन्हों चर्च कहते। महापुरखों की रचना तो बचन निकलिया, कहन लगे सानू तो गुरुद्वारे नजर आ रहे हैं। गज के बोलो
सतनाम श्री वाह।
अज वेख लो उन्होंने चर्च बिक रहे ते गुरु घर बन रहे। महापुरखां दी साध संगत दी दिव्य दृष्टि हुंदी महापुरख राड़े वालियां दा ਇੱਕ ਪ੍ਰੇਮੀ ਨੇ ਬਚਨ ਸੁਣਾਇਆ ਸੀ। ਸੋ ਜਦੋਂ ਅਸਥਾਨ 'ਤੇ ਆਏ ਹਾਂ ਅਤੇ ਸਾਹਮਣੇ ਦੇਖੋ ਮਹਾਂਪੁਰਖਾਂ ਦੇ ਬਚਨ ਭਾਈ ਕਿਸ ਤਰ੍ਹਾਂ ਮੂਰਤੀਮਾਨ ਪ੍ਰਤੱਖ ਸਤਾਰ ਹੋ ਰਹੇ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਕਿਉਂਕਿ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋ। ਸਤਿਗੁਰੂ ਜੀ ਸਾਰੇ ਵਿਚਰੇ ਹਨ, ਇਹਨਾਂ ਗਿਰਜਿਆਂ 'ਚ ਵੀ ਹੋ ਸਕਦਾ ਉਹਨਾਂ ਪਾਦਰੀਆਂ ਨਾਲ ਮਹਾਰਾਜ ਦੀ ਕੋਈ ਗਿਆਨ ਗੋਸ਼ਟੀ ਹੋਈ ਹੋਵੇ। ਮਹਾਰਾਜ ਦੇ ਚਰਨ ਪੈਣੇ ਨਾ ਹੀ ਸਾਧ ਸੰਗਤ ਜੀ ਬਰਕਤਾਂ ਇਹਨਾਂ ਦੇਸਾਂ 'ਚ ਵੀ ਪ੍ਰਤੱਖ ਹੋ ਰਹੀਆਂ। ਅਸੀਂ ਜਦੋਂ ਕੈਨੇਡੇ ਵਿੱਚ ਆਏ ਪਹਿਲੀ ਵਾਰ, ਕਹਿਣ ਲੱਗੇ ਜੀ ਇਹ ਜਿਹੜਾ ਸਮੁੰਦਰ ਹੈ ਇਹ ਉਛਲਦਾ ਨਹੀਂ, ਸਦਾ ਹੀ ਸ਼ਾਂਤ ਰਹਿੰਦਾ। ਇਹਦਾ ਨਾਂ ਹੈ ਸ਼ਾਂਤ ਮਹਾਂਸਾਗਰ। ਮੇਰਾ ਦਿਮਾਗ ਸਾਧ ਸਿੰਘ ਜੀ ਉਸੇ ਵੇਲੇ ਭਾਈ ਬਾਲਾ ਜੀ ਦੀ ਜਨਮ ਸਾਖੀ ਦੇ ਪ੍ਰਸੰਗ ਵੱਲ ਚਲੇ ਗਿਆ ਕਿ ਮਹਾਰਾਜ ਇੱਕ ਟਾਪੂ ਵਿੱਚ ਗਏ, ਉੱਥੋਂ ਦੇ ਵਸਨੀਕ ਆਪਣਾ ਸਾਜੋ ਸਮਾਜ ਬੰਨ ਕਰਕੇ ਜਾ ਰਹੇ ਸਨ। ਸਤਿਗੁਰੂ ਗਰੀਬ ਨਿਵਾਜ ਜੀ ਕਹਿਣ ਲੱਗੇ ਜਾਣੇ ਜਾਣ ਸਨ ਕਿ ਆਪ ਭਾਈ ਆਪਣਾ ਸਮਾਨ ਲੈ ਕੇ ਕਿਉਂ ਜਾ ਰਹੇ ਹੋ। ਕਹਿਣ ਲੱਗੇ ਜੀ ਸਮੁੰਦਰ ਉਛਲਦਾ ਹੈ, ਸਾਡੇ ਘਰ ਸਭ ਕੁਝ ਬਰਬਾਦ ਕਰ ਜਾਂਦਾ ਹੈ। ਅਸੀਂ ਜਦੋਂ ਵੀ ਦੇ ਵਿੱਚ ਜਵਾਰ ਭਾਟਾ ਉਦੋਂ ਪਹਿਲਾਂ ਹੀ ਆਸੇ ਪਾਸੇ ਹੋ ਜਾਂਦੇ। ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਪਰਮੇਸ਼ਰ ਦਾ ਨਿਰੰਕਾਰ ਦਾ ਨਾਮ ਜਪਦੇ ਹੋ। ਕਹਿੰਦੇ ਮਹਾਰਾਜ ਤਾਂ ਨਿਰੰਕਾਰ ਦਾ ਨਾਂ ਅੱਜ ਤੁਹਾਤੋਂ ਹੀ ਸੁਣਿਆ, ਅੱਗੇ ਸੁਣਿਆ ਹੀ ਨਹੀਂ ਵੀ ਨਿਰੰਕਾਰ ਵੀ ਕੋਈ ਹੁੰਦਾ। ਮਹਾਰਾਜ ਕਹਿਣ ਲੱਗੇ ਚੰਗਾ, ਫਿਰ ਤਾਂ ਹੀ ਤੁਹਾਡੇ ਨਾਲ ਇਹ ਹੁੰਦੀ ਹੈ। ਬਾਰਨ ਦੇਵਤਾ ਤੁਹਾਨੂੰ ਇਸੇ ਕਰਕੇ ਇਸ ਤਰ੍ਹਾਂ ਦੇ ਡਰਾਵੇ ਦਿੰਦਾ, ਤੁਸੀਂ ਪਰਨ ਕਰੋ ਕਿ ਅਸੀਂ ਅੱਜ ਤੋਂ ਨਿਰੰਕਾਰ ਦਾ ਨਾਮ ਜਪਾਂਗੇ, ਅੱਜ ਤੋਂ ਬਾਅਦ ਸਮੁੰਦਰ ਤੁਹਾਨੂੰ ਰੋੜੇਗਾ। ਕਹਿਣ ਲੱਗੇ ਜੀ ਇਹ ਗੱਲ ਮੰਨਣ ਵਿੱਚ ਆਉਣ ਵਾਲੀ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤੁਹਾਡਾ ਹਰਜਾਨਾ ਖਰਚ ਵੀ ਭਰ ਦਿਆਂਗੇ, ਤੁਸੀਂ ਚਲੋ ਨਾਮ ਦਾ ਅਭਿਆਸ ਕਰੋ, ਗੁਰੂ ਕਾ ਲੰਗਰ ਜਾਰੀ ਕਰੋ, ਕਥਾ ਕੀਰਤਨ ਅਸੀਂ ਕਰਾਂਗੇ, ਕਿਉਂਕਿ ਉਹਨਾਂ ਨੂੰ ਹਾਲੇ ਵਾਕਫੀ ਨਹੀਂ ਸੀ। ਖੈਰ ਮਨਾ ਲਿਆ ਜੀ, ਸਾਧ ਸੰਗਤ ਜੀ ਗੁਰੂ ਕਾ ਲੰਗਰ ਵੀ ਆਰੰਭ ਹੋਇਆ, ਕਥਾ ਕੀਰਤਨ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆਪਣੀ ਰਸਨਾ ਤੋਂ, ਅਤੇ ਸਮੁੰਦਰ ਵਾਕਿਆ ਹੀ ਉਛਾਲੇ ਮਾਰਨ ਲੱਗ ਪਿਆ। ਕਹਿਣ ਲੱਗੇ ਅਸੀਂ ਤਾਂ ਭਾਈ ਇਸ ਸੰਤ ਦੇ ਮਗਰ ਲੱਗ ਕੇ ਅੱਜ ਸਭ ਕੁਝ ਬਰਬਾਦ ਕਰ ਲੈਣਾ। ਮਹਾਰਾਜ ਨੇ ਇਸ਼ਾਰਾ ਦਿੱਤਾ ਕਿ ਘਬਰਾਓ ਨਾ, ਤੁਸੀਂ ਸ਼ਬਦ ਵਿੱਚ ਜੁੜੇ ਰਹੋ। ਜਿਲੇ ਸਮੁੰਦਰ ਉਛਲ ਕੇ ਆ ਰਿਹਾ, ਸਤਿਗੁਰੂ ਗਰੀਬ ਨਿਵਾਜ ਸਾਧ ਸੰਗਤ ਜੀ ਉੱਠੇ, ਆਪਣਾ ਚਰਨ ਸਮੁੰਦਰ ਦੇ ਨਾਲ ਛੁਆ ਤਾ। ਕਹਿਣ ਲੱਗੇ ਲਓ ਹੁਣ ਇਸ ਦਿਨ ਤੋਂ ਬਾਅਦ ਨਹੀਂ ਉਛਲੇਗਾ। ਉਹ ਸਾਡੇ ਦਿਮਾਗ 'ਚ ਉਦੋਂ ਵਚਨ ਆਇਆ ਕਿ ਮਹਾਰਾਜ ਨੇ ਉਹ ਜਿਹੜਾ ਸਮੁੰਦਰ ਸ਼ਾਂਤ ਕੀਤਾ ਸੀ ਉਹ ਇਹ ਸਮੁੰਦਰ ਹੈ, ਤਾਂ ਇਹਦਾ ਨਾਂ ਸ਼ਾਂਤ ਮਹਾਂਸਾਗਰ ਪਿਆ, ਕਿਉਂਕਿ ਸ਼ਾਂਤ ਅੱਖਰ ਆਪਣੀ ਬੋਲੀ ਦਾ। ਗੱਜ ਕੇ ਬੋਲੋ
ਸਤਨਾਮ ਸ੍ਰੀ ਵਾਹਿਗੁਰੂ।
ਇਸ ਤਰ੍ਹਾਂ ਮਹਾਰਾਜ ਨੇ ਬੇਅੰਤ ਕੌਤਕ ਸਾਧ ਸੰਗਤ ਜੀ ਕੀਤੇ ਇਹਨਾਂ ਦੇਸਾਂ 'ਚ ਵੀ ਜਿੱਥੇ ਗੁਰੂ ਘਰ ਬਣ ਰਹੇ ਹੈ, ਜ਼ਰੂਰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਐਵੇਂ ਨਹੀਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੁੰਦੇ, ਹਾਲੇ ਦਾ ਸਮਾਂ ਸਾਧ ਸੰਗਤ ਜੀ ਅਜਿਹਾ ਆਉਣਾ ਕੁੱਲ ਆਲਮ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਅਤੇ ਘਰ ਘਰ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਚੱਲੂਗੀ। ਜਿਵੇਂ ਅੱਜ ਅੰਗਰੇਜ਼ੀ ਦੀ ਪ੍ਰਧਾਨਤਾ, ਇਹਨਾਂ ਦੇ ਰਾਜ 'ਚ ਸੂਰਜ ਨਹੀਂ ਸੀ ਛਪਿਆ, ਇਹ ਸਮਾਂ ਭਾਈ ਸਤਿਗੁਰੂ ਜੀ ਨੇ ਤੁਹਾਨੂੰ ਵੀ ਬਖਸ਼ਿਸ਼ ਕਰਨਾ। ਟਾਈਮ ਨਾਲ ਸਾਰੀਆਂ ਗੱਲਾਂ ਹੁੰਦੀਆਂ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਕਈ ਵਾਰੀ ਵਿਚਾਰ ਕਰਦਿਆਂ ਪੁਰਾਣੀਆਂ ਸਾਧ ਸਿੰਘ ਸਿਮਰਤੀਆਂ ਯਾਦ ਵਿੱਚ ਆ ਜਾਂਦੀਆਂ ਕਿ ਬਾਬਾ ਹਰਨਾਮ ਸਿੰਘ ਭੁੱਚੋਂ ਵਾਲੇ ਮਹਾਂਪੁਰਖਾਂ ਦੇ ਚਰਨਾਂ 'ਚ ਬਾਬਾ ਬਹਾਲਦਾਸ ਜੀ ਨੇ ਕਿਸ ਤਰ੍ਹਾਂ ਸੇਵਾ ਕੀਤੀ, ਚਿੰਤ ਰਾਮ ਨੇ ਔਰ ਬਾਬਾ ਆਨੰਦ ਸਿੰਘ ਜੀ ਨੇ, ਔਰ ਇਸੇ ਤਰ੍ਹਾਂ डरोली ने, रतन सिंह ने और माता जी ने, जयपुर ने, साध संगत जी, ये महापुरखों दी जिहड़ियां सेवावां हन व्यर्थ नहीं जाने, क्योंकि साधु मत विच एक सीधा जिहा फिकरा, चोरी जारी मिथ्या, होर साध दी इच्छा, चोरी तो जारी तो ते झूठ तो बचा है, फिर वह बेहंगम मार नहीं खा, चंगा कपड़ा पहने, चंगी खुराक पोशाक रखे, इन्हों कोई फर्क नहीं, जदों डिगूगा इन्हों चीज़ों तो साध संगत जी मार खाता। बहालदास अदासी साधु से, इस तरह उन्होंने बाबा जी की दूरों पानी लिया के घड़े विच, उदों रेगिस्तान हुंदा सी वो इलाका, शनान करवाना, ते बाबा जी ने उस इलाके वास्ते एक रमज भी बनाई हुई सी, देखिया तेरा शहर बठिंडा, नहाउण धोउण नूं मिले ना पानी, भूत वर्गा हो जाए पिंडा। ये बाबा हरनाम सिंह जी महाराज का वचन, बठिंडा शहर देखिया, लोग बड़ा बठिंडा बठिंडा करते, रेलों का जंक्शन बहुत वड्डा ना, पंजाब च सब नो वड्डा जंक्शन रेलों का बठिंडा, जिहदा नाम सी बठिंडा, पट्टी गोत दे बिना पाल राजे ने यह शहर वसाया सी। बठिंडे की बड़ी लोग उस्तत करते, महापुरख कहिंदे वेख्या तेरा शहर बठिंडा, कादा बठिंडा, कहिंदे नहाउण धोउण नूं मिले ना पानी, नहाउण धोउण नूं पानी भी चंगी तरह नहीं मिलता, एवें सकोच जिहा नहीं नहाईदा, कछहरा भी साध संगत अद्धा गिला ते अद्धा सुका, वो जमाना इहो जिहा सी, हुण तां नहरां, हुण तां आपणे दुआबे नूं भी ज़्यादा सरसब्ज होया, मालवे दा इलाका असीं देखिया सारा। साध संगत जी कहिण लगे नहाउण धोउण नूं मिले ना पाणी, भूत वर्गा हो जाए पिंडा, क्योंकि इशनान नाल ही स्वच्छता और सफाई ते उद्यम प्राप्त हुंदा है, ते गुरु दा हुक्म भी यही है, कर इशनान सिमर प्रभ अपना, मन तन भय रूगा, गुरु घर च इशनान पहले नंबर ते। कई अजकल मत ऐसे वो कहिंदे नहाउण धोउण दी लोड़ नहीं, झुंगल माटा बैक मार के ते शब्द जपी चलो, ते जड़ा बंदा साध संगत जी पाइया पानी लैके अखां दी गिद नहीं धो सकदा, ते भजन कित्थों कर लूगा, एडा दलिद्री आदमी जिहड़ा वो कर लो भजन, इहो जिहा आलसी बंदा। यह सब इन्हां लोकां दीआं गल्लां हन, यह गुरमत असूलां तो उल्ट गल्लां। सो साध सिंह सब तो पहला गुरु घर की रीति है गुरमुख नाम दान इशनान, इशनान भी होवे, नाम भी होवे, ते दान भी होवे, ये तीन सूत्री मंत्र है जिन्हां विच सारी गुरमत है। सो साध संगत जी महापुरखां दा इशनान करवाउंदे हुंदे सी, ते महापुरशां ने बहुत ही प्यारा बचन कीता, कहिण लगे बहालदास तू अदासी साधु असी निर्मले, तू साड़ी सेवा बड़ी करदा, प्यार शरदा बड़ी, असी तेरा मंत्र तो नहीं बदलना, किरपा तेरे ते जरूर करांगे, कीती भी गज के बोलो
सतनाम श्री वाहिगुरु,
सानू कोई इतराज नहीं, तू अदासी रह, कोई भी अधिकारी होवे इत्थे सवाल ने, इत्थे ब्राह्मण आ जाए, खत्री आ जाए, वैश आ जाए, शूद्र आ जाए, ब्रह्मचारी आ जाए, गृहस्थी, बाणप्राती, सन्यासी, हिंदू आ जाए, मुसलमान आ जाए, ईसाई आ जाए, जैनी, बोधी, पारसी, मूसे नूं मनण वाला आ जाए, कोई आ जाए, जड़ा भी जिग्यासा रह के गुरु नानक दे घर विच आउंदा, उह कदी खाली नहीं गया। एक वड्डी गल याद रखियो कि गुरु नानक साहिब ने किसे दा मजहब नहीं बदलिया, जिथे सी बूटा लगाया उन्हूं पानी पा के उत्थे ही फलदाई बना दिता, गज के बोलो
सतनाम श्री वाहिगुरु।
आम चल जाओ बूटे नूं पट के लाउण दी कोशिश करनी, हो सकदा मर जा जाए, सुख जाए, पर पातशाह ने कीता, ਦਸਮ ਪਾਤਸ਼ਾਹ ਲੈ ਲਓ ਗਨੀ ਨਬੀ ਖਾਂ ਪੜੰਗ ਚੁੱਕ ਕੇ ਨਾਲ ਵਿਚਰਦੇ ਰਹੇ। ਜੇ ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲਓ ਕਦੀ ਨਾ ਕਰ ਸਕਦੇ ਸੀ, ਪੀਰ ਬੁੱਧੂ ਸ਼ਾਹ ਲੈ ਲਓ, ਨਹੀਂ ਭਾਈ ਤੁਸੀਂ ਜਿੱਥੇ ਹੈਗੇ ਇੱਥੇ ਟਿਕੇ ਰਹੋ, ਸਾਤੋਂ ਗਿਆਨ ਪ੍ਰਾਪਤ ਕਰੋ। ਪ੍ਰਾਪਤ ਕਰਨ ਦੀ ਗੱਲ ਨਹੀਂ ਕੀਤੀ, ਉਹਨਾਂ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ। ਇਹ ਪਾਤਸ਼ਾਹ ਦੇ ਘਰ ਦੀ ਵਡਿਆਈ, ਸਤਿਗੁਰ ਸੱਚੇ ਪਾਤਸ਼ਾਹ ਦਾ ਘਰ ਐਸਾ ਸਾਧ ਸੰਗਤ ਜੀ ਹੈ। ਕਈ ਹੁਣ ਕਹਿੰਦੇ ਵੀ ਸਾਡੇ ਮਤ ਵਿੱਚ ਬੜੀ ਏਕਤਾ, ਆਪਾਂ ਵਿਚਾਰ ਕਰ ਲਈਏ ਮੁਸਲਮਾਨੀ ਮਤ ਵਿੱਚ ਬੰਦਾ ਮਸੀਤ ਵਿੱਚ ਜਾ ਕੇ ਨਵਾਜ਼ ਪੜ੍ਹ ਸਕਦਾ, ਇਸਤਰੀ ਨਹੀਂ ਪੜ੍ਹ ਸਕਦੀ, ਉਹਦੀ ਸੁਨਤ ਕਰਕੇ ਮੁਸਲਮਾਨ ਬਣਾਉਂਦੇ। ਕਬੀਰ ਸਾਹਿਬ ਕਹਿੰਦੇ ਔਰਤ ਕਾ ਕਿਆ ਕਰੀਏ। ਫਿਰ ਸਾਧ ਸੰਗਤ ਜੀ ਮੱਕੇ ਦੇ ਹੱਜ ਵਿੱਚ ਵੀ ਪਾਬੰਦੀ, ਇੱਧਰ ਸਨਾਤਨੀਆਂ ਵਿੱਚ ਬ੍ਰਾਹਮਣ ਖੱਤਰੀ ਅਤੇ ਵੈਸ਼ ਜੰਜੂ ਪਾ ਲੈਂਦੇ, ਧਰਮ ਧਾਰ ਲੈਂਦੇ ਆ, ਸ਼ੂਦਰ ਅਤੇ ਇਸਤਰੀ ਜੰਜੂ ਪਾ ਨਹੀਂ ਸਕਦੀ। ਇਸਤਰੀ ਸੂਰਜ ਨੂੰ ਸਾਧ ਸੰਗਤ ਜੀ ਪਾਣੀ ਨਹੀਂ ਦੇ ਸਕਦੀ, ਪਿੱਤਰਾਂ ਦਾ ਸ਼ਰਾਧ ਨਹੀਂ ਖਾ ਸਕਦੀ, ਔਰ ਸ਼ਿਵਜੀ ਦੀ ਪੂਜਾ ਨਹੀਂ ਕਰ ਸਕਦੀ ਮੰਦਿਰ 'ਚ ਜਾ ਕੇ। ਹੋਰ ਵੀ ਬਹੁਤ ਸਾਰੀਆਂ ਪਾਬੰਦੀਆਂ, ਗਾਇਤਰੀ ਮੰਤਰ ਵੇਦ ਨਹੀਂ ਪੜ੍ਹ ਸਕਦੀ, ਪਰ ਗੁਰੂ ਨਾਨਕ ਦਾ ਘਰ ਇਹੋ ਜਿਹਾ ਜੋ ਖੰਡੇ ਬਾਟੇ ਦਾ ਅੰਮ੍ਰਿਤ ਸਿੰਘ ਨੂੰ ਮਿਲਿਆ ਉਹ ਹੀ ਸਿੰਘ ਨੇ, ਜੋ ਪੰਜ ਕਕਾਰ ਸਿੰਘ ਨੂੰ ਮਿਲਿਆ ਉਹ ਹੀ ਸਿੰਘਣੀ ਨੂੰ ਮਿਲਿਆ, ਜੋ ਪੰਜ ਬਾਣੀਆਂ ਅੰਮ੍ਰਿਤ ਵੇਲਿਆਂ ਦਾ ਨਿਤਨੇਮ ਸਿੰਘ ਦਾ ਉਹ ਹੀ ਸਿੰਘਣੀ ਦਾ, ਜੋ ਮੂਲ ਮੰਤਰ ਗੁਰਮੰਤਰ ਸਿੰਘ ਨੂੰ ਮਿਲਿਆ ਉਹ ਬੀਬੀ ਨੂੰ ਮਿਲਿਆ, ਜੋ ਪੰਗਤ ਵਿੱਚ ਦਰਜਾ ਸਿੰਘ ਨੂੰ ਆ ਉਹ ਹੀ ਸਿੰਘਣੀ ਨੂੰ, ਜੋ ਸੰਗਤ 'ਚ ਗੁਰੂ ਨਾਨਕ ਦੇ ਦਰਬਾਰ 'ਚ ਦਰਜਾ ਸਿੰਘ ਨੂੰ ਉਹ ਹੀ ਬੀਬੀ ਨੂੰ। ਏਕਤਾ ਦੀਆਂ ਗੱਲਾਂ ਤਾਂ ਕਰਦੇ ਸਾਰੇ, ਪਰ ਧੰਨ ਗੁਰੂ ਨਾਨਕ ਤੋਂ ਬਿਨਾਂ ਹੋਈ ਨਹੀਂ। ਗਜ ਕੇ ਬੋਲੋ ਰਾਣਾ ਰੰਗ ਬਰਾਬਰੀ ਪੈਰੀ ਪਵਣਾ ਜਗਵਰਤਾ, ਏਕ ਪਿਤਾ ਏਕ ਸਕੇਹ ਮੁਬਾਰਕ ਤੂੰ ਮੇਰਾ ਗੁਰ ਹੈ। ਹੁਣ ਹੋਰ ਵਿਚਾਰ ਕਰ ਲਈ, ਕਿਸੇ ਮਤ ਦੀ ਟੀਕਾ ਟਿੱਪਣੀ ਨਹੀਂ, ਅਸਲੀਅਤ ਕਹਿ ਰਹੇ। ਮੁਸਲਮਾਨ ਭਰਾਵਾਂ ਨੂੰ ਅਸੀਂ ਇਹ ਗੱਲ ਕਹਿੰਦੇ, ਤੁਸੀਂ ਕਹਿੰਦੇ ਭਈ ਰੱਬਲ ਆਲਮੀਨ ਸਾਰਿਆਂ 'ਚ ਇੱਕ ਰੱਬ ਹੈ, ਪਰ ਕੁਰਾਨ ਸ਼ਰੀਫ ਦੇ ਵਿੱਚ ਰਵਿਦਾਸ ਦੀ ਇੱਕ ਪੰਗਤੀ ਲਿਖ ਦਿਓ, ਸਦਨੇ ਕਸਾਈ ਦੀ ਇੱਕ ਲਿਖ ਦਿਓ, ਨਾ ਮੁਸਲਮਾਨ ਸੀ ਸਦਨ, ਕਬੀਰ ਵੀ ਮੁਸਲਮਾਨ ਸੀ ਉਹਦੀ ਲਿਖ ਦਿਓ, ਕੋਈ ਲਿਖਣ ਨੂੰ ਤਿਆਰ ਨਹੀਂ। ਹਿੰਦੂ ਕਹਿੰਦੇ ਅਸੀਂ ਏਕਤਾ ਕਰਦੇ, ਉਹਨਾਂ ਨੂੰ ਆਪਾਂ ਕਹੀਏ ਵੀ ਵੇਦਾਂ ਦੇ ਵਿੱਚ ਇੱਕ ਸਲੋਕ ਫਰੀਦ ਦਾ ਲਿਖ ਦਿਓ, ਕੋਈ ਹੈ ਤਿਆਰ ਲਿਖਣ ਨੂੰ ਆਪਣੇ ਗ੍ਰੰਥ 'ਚ? ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਜਿੰਨੇ ਵੀ ਯੋਗ ਮਹਾਂਪੁਰਖ ਸਨ, ਚਾਹੇ ਮੁਸਲਮਾਨਾਂ 'ਚ ਸਨ, ਹਿੰਦੂਆਂ 'ਚ ਸਨ, ਕਿਸੇ ਜਾਤ ਬਰਾਦਰੀ ਨਾਲ ਤੁਲਕ ਰੱਖਦੇ ਸਨ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਨ ਦਿੱਤਾ। ਇਹ ਨਹੀਂ ਕਿ ਗ੍ਰੰਥ ਦਾ ਭਾਰ ਵੱਧ ਜਾ ਜਾਂ ਵੱਡਾ ਹੋ ਜਾਵੇ, ਇਤਨੀ ਏਕਤਾ ਕੀਤੀ। ਤੇ ਰਵਿਦਾਸ ਨੂੰ ਗੱਲ ਕਹਿਣੀ ਪਈ, ਐਸੀ ਲਾਲ ਤੁਝ ਬਿਨ ਕਵਨ ਕਰੈ, ਗਰੀਬਨ ਵਾਜ ਗਸਈਆਂ ਮੇਰਾ ਮੱਥ ਹੈ ਛਤਰਤਰ, ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ। ਇਹ ਪਾਤਸ਼ਾਹ ਦਾ ਘਰ, ਹੁਣ ਤੁਸੀਂ ਵਿਚਾਰ ਕਰ ਲਓ ਏਕਤਾ ਕਿੱਥੇ। ਬਾਕੀ ਤਾਂ ਏਕਤਾ ਦੀਆਂ ਇੱਕ ਰੱਬ ਦੀਆਂ ਗੱਲਾਂ ਕਰਦੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਨੇ ਗੱਲਾਂ ਨਹੀਂ ਕੀਤੀਆਂ, ਸਾਹਮਣੇ ਪ੍ਰਤੱਖ ਕਰਕੇ ਵਿਖਾਇਆ। ਕੋਈ ਸ਼ੱਕ ਵਾਲੀ ਗੱਲ ਹੈ ਤੇ ਦੱਸ ਦਿਓ। ਜਗ ਜੀਵਨ ਰਾਮ ਇੰਡੀਆ ਸਰਕਾਰ ਦਾ ਡਿਫੈਂਸ ਮਿਨਿਸਟਰ ਰਹਿ ਚੁੱਕਾ, ਹਰੀਜਨਾਂ 'ਚੋਂ ਸੀ, ਉਹ ਸਾਧ ਸੰਗਤ ਜੀ ਸੋਮਨਾਥ ਦੇ ਮੰਦਿਰ 'ਚ ਚਲੇ ਗਏ। ਹੁਣ ਨਾਲ ਉਹਦੇ ਕਮਾਂਡੋ ਸਨ, ਉੱਥੇ ਪੰਡੇ ਬੋਲ ਨਾ ਸਕੇ। ਹੁਣ ਜਾ ਕੇ ਜਿਹੜਾ ਵਿਸ਼ਨੂੰ ਦਾ ਬੁੱਤ ਸੀ ਉਹਦੇ ਪੈਰੀਂ ਹੱਥ ਲਾ ਕੇ ਮੱਥਾ ਟੇਕ ਦਿੱਤਾ, ਭੇਟਾ ਰੱਖ ਕੇ, ਉਦੋਂ ਦਾ ਬੋਲੇ ਨਾ। ਬਾਅਦ ਵਿੱਚ ਸਾਧ ਸਿੰਘ ਜੀ ਮੰਦਰ ਬੰਦ ਕਰਤਾ ਅਤੇ ਪੂਰੇ 41 ਦਿਨ ਗੰਗਾ ਜਲ ਦੇ ਨਾਲ ਵਿਸ਼ਨੂੰ ਨੂੰ ਨਲਾਉਂਦੇ ਰਹੇ ਵੀ ਭੇਟ ਚੜ੍ਹ ਗਈ। ਹੈਗਾ ਡਿਫੈਂਸ ਮਿਨਿਸਟਰ ਹਿੰਦੁਸਤਾਨ ਦਾ, ਉਦੋਂ ਹੀ ਉਹਨਾਂ ਬੋਲੇ ਵੀ ਨਾਲ ਕਮਾਂਡੋ। 41 ਦਿਨ ਧੂਫ ਧੁਖਦਾ ਰਿਹਾ, ਵੇਦਾਂ ਦੇ ਮੰਤਰ ਪੜ੍ਹਦੇ ਰਹੇ ਅਤੇ ਗੰਗਾ ਜਲ 68 ਤੀਰਥਾਂ ਦਾ ਜਲ ਰਲਾ ਕੇ ਉਹਦੇ ਨਾਲ ਇਸ਼ਨਾਨ ਕਰਾਉਂਦੇ ਰਹੇ ਵੀ ਹੁਣ ਭਗਵਾਨ ਸ਼ੁੱਧ ਹੋ ਜਾਣ। ਅਤੇ ਫਿਰ ਏਕਤਾ ਦੀ ਗੱਲ ਕਿੱਥੇ ਹੋਈ? ਅੱਜ ਤੱਕ ਤੁਸੀਂ ਦੱਸੋ ਵੀ ਕਿਸੇ ਹਿੰਦੂ ਮੰਦਰ ਵਿੱਚ ਹਰੀ ਜਨ ਮੰਦਰ ਦਾ ਪੁਜਾਰੀ ਹੋਵੇ। ਇਹ ਗੁਰੂ ਨਾਨਕ ਦਾ ਘਰ ਹੈ, ਜੇ ਜੈਤਾ ਦਸਮ ਭਾਈ ਸੀਸ ਲਿਆਂਦਾ ਇਹ ਨਹੀਂ ਕਿਹਾ ਜੈਤਿਆ ਤੂੰ ਮੱਝ ਵੀ ਹੈ, ਇਹ ਪਿਟਿਆ ਗਿਆ ਹੁਣ ਤੂੰ ਹੀ ਸੰਸਕਾਰ ਕਰਦੇ, ਸਾਡੇ ਨਹੀਂ ਰੱਖਣ ਦੇ ਕਾਬਲ ਰਿਹਾ। ਜਦੋਂ ਪਤਾ ਲੱਗਾ ਕੀਰਤਪੁਰ ਭਾਈ ਜੈਤਾ ਜੀ ਆਏ, ਅੱਗੇ ਮਹਾਰਾਜ ਪਾਲਕੀ ਲੈ ਕੇ ਗਏ, ਖੁਦ ਮੁੰਡਾ ਲਾ, ਔਰ ਜੈਤੇ ਨੂੰ ਛਾਤੀ ਨਾਲ ਲਾ ਕੇ ਕਿਹਾ ਚਾਰ ਮੇਰੇ ਪੁੱਤ ਤੂੰ ਪੰਜਵਾਂ ਪੁੱਤ ਆ, ਰਗਰੇਟੇ ਗੁਰੂ ਕੇ ਬੇਟੇ। ਅਤੇ ਫਿਰ ਏਕਤਾ ਕਿੱਥੇ? ਹੁਣ ਤੁਹਾਡੀ ਮਰਜ਼ੀ, ਇਸ ਘਰ ਨਾਲ ਜੁੜਨਾ ਜਾਂਦੇ ਨੇ ਮੈਂ ਘੁੰਮਣ, ਅਸੀਂ ਤਾਂ ਤੁਹਾਨੂੰ ਨਿਚੋੜ ਦੀ ਗੱਲ ਸਮਝਾ ਦਿੱਤੀ, ਅੱਜ ਸ਼ਬਦ ਵੀ ਇਹੋ ਜਿਹੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਗਤ ਰਵਿਦਾਸ ਦੀ ਬਾਣੀ, ਉਸ ਬਾਣੀ ਵਿੱਚੋਂ ਇਸ ਸ਼ਬਦ ਦੀ ਵਿਚਾਰਧਾਰਾ ਹੋਵੇਗੀ ਸਾਰੀਆਂ ਸੰਗਤਾਂ ਭਾਈ ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਰਠ ਰਾਗ ਦੀ ਬਾਣੀ ਹੈ ਭਗਤ ਰਵਿਦਾਸ ਜੀ ਦੀ ਰਸਨਾ ਤੋਂ। ਇੱਥੇ ਹੁਣ ਇੱਕ ਬਹੁਤ ਵੱਡੀ ਗੱਲ ਹੈ ਵਿਚਾਰਨ ਵਾਲੀ। ਰਵਿਦਾਸ ਜੀ ਅਤੇ ਕਬੀਰ ਜੀ ਇਹ ਰਾਮਾਨੰਦ ਜੀ ਦੇ ਚੇਲੇ ਸਨ, ਰਾਮਾਨੰਦ ਬਰਾਗੀ ਸਾਧੂ ਸੀ। ਬਰਾਗੀ ਜਿਹੜੇ ਹੈ ਰਾਮ ਚੰਦਰ ਨੂੰ ਆਪਣਾ ਗੁਰੂ ਮੰਨਦੇ ਹਨ। ਹੁਣ ਕਬੀਰ, ਪੀਪਾ, ਰਵਿਦਾਸ ਇਹ ਸਾਰੇ ਰਾਮਾਨੰਦ ਦੇ ਚੇਲੇ, ਇਹਨਾਂ ਨੇ ਆਪਣੀ ਬਾਣੀ ਵਿੱਚ ਜਿਹੜਾ ਮੰਗਲਾਚਰਨ ਕੀਤਾ ਉਹ ਰਾਮਚੰਦਰ ਦਾ ਨਹੀਂ ਕੀਤਾ। ਰਾਮਚੰਦਰ ਜੀ ਦਾ ਮੰਗਲ ਜੇ ਕਰਦੇ ਨਾ, ਉਹ ਮੰਗਲ ਹੋਣਾ ਸੀ ਸ੍ਰੀ ਜਾਨਕੀ ਬਲਵਾ ਸਵਾ। ਜਾਨਕੀ ਦਾ ਬਲ ਪਤੀ ਕੌਣ ਹੈ? ਰਾਮਚੰਦਰ। ਫਿਰ ਇਹ ਕਰਨਾ ਸੀ, ਇੱਥੇ ਮੰਗਲਾਚਰਨ ਉਹ ਕੀਤਾ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ। ਇੱਥੋਂ ਸਿੱਧ ਹੁੰਦਾ ਕਿ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਗੁਰਮਤ ਸਿਧਾਂਤ ਨੂੰ ਅਪਣਾ ਲਿਆ। ਗੱਜ ਕੇ ਬੋਲੋ
ਸਤਨਾਮ ਸ੍ਰੀ ਵਾਹਿਗੁਰੂ।
ਕਿਉਂਕਿ ਮਹਾਰਾਜ ਕਬੀਰ ਸਾਹਿਬ ਨੂੰ ਉਸ ਵੇਲੇ 146 ਸਾਲ ਦੀ ਉਮਰ ਸੀ ਜਿਹੜੇ ਕਾਸ਼ੀ 'ਚ ਮਹਾਰਾਜ ਨਾਲ ਮਿਲਾਪ ਹੋਇਆ। ਕਬੀਰ ਪਹਿਲਾਂ ਸਰਗੁਣ ਦਾ ਪਾਚਕ ਸੀ, ਬਾਣੀ 'ਚ ਜ਼ਿਕਰ ਵੀ ਆਉਂਦਾ, ਨਿਤ ਉੱਠ ਕੋਰੀ ਗਾਗਰਾਂ ਨੇ ਲੀਪਤ ਹੀ ਜੀਓ ਗਏ, ਕਰਮਕਾਂਡ ਦਾ ਆਉਂਦਾ ਜ਼ਿਕਰ। ਤਾਂ ਜਦੋਂ ਪਾਤਸ਼ਾਹ ਦੀ ਸੰਗਤ ਹੋ ਗਈ ਫਿਰ ਨਿਰਗੁਣ ਦਾ ਪਾਚਕ ਹੋ ਗਿਆ, ਇਹ ਤਾਂ ਇੱਥੇ ਆ ਕੇ ਖੜ ਗਿਆ। ਜਬ ਲਗ ਤਾਗਾ ਬਾਹੋ ਵੇਹੀ ਤਬ ਲਗ ਵਿਸਰੈ ਰਾਮ ਸੁਨੇਹ। ਫਿਰ ਤਾਂ ਹੋਰ ਗਾਹਾਂ ਵਧਿਆ, ਅਬ ਤੋ ਜਾਇ ਚੜ੍ਹੈ ਸੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੈ ਪਛਾਣੇ। ਫਿਰ ਤਾਂ ਇੱਥੇ ਆ ਗਿਆ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਉੱਥੇ ਬਰਾਗੀ ਮਾਤਨਾ ਨਹੀਂ ਵਜਾ ਰਿਹਾ, ਧੰਨ ਗੁਰੂ ਨਾਨਕ ਸਾਹਿਬ ਦੀ ਸ਼ਰਨ ਗ੍ਰਹਿਣ ਕਰ ਲਈ। ਪਰ ਕਈ ਸਾਧ ਸੰਗ ਜੀ ਐਸੇ ਗਲਤ ਪ੍ਰਚਾਰਕ ਹਨ, ਕਹਿੰਦੇ ਗੁਰੂ ਨਾਨਕ ਸਾਹਿਬ ਦੇ ਗੁਰੂ ਕਬੀਰ ਸਾਹਿਬ ਸਨ। ਦੇਖੋ ਕਿੱਡੀ ਗੱਲ ਹੈ, ਕਦੀ ਪੁੱਤ ਆਪਣੇ ਪਿਓ ਦਾ ਪਿਓ ਬਣਿਆ। ਤੁਸੀਂ ਸਾਰੇ ਸਿਆਣੇ ਪੜ੍ਹੇ ਲਿਖੇ ਬੈਠੇ ਆ, ਕਦੀ ਪੁੱਤ ਕਹਾ ਸਕਦਾ ਪੇਰੂ ਪੀ ਮੈਂ ਤੇਰਾ ਪਿਓ? ਗੁਰੂ ਨਾਨਕ ਸਾਹਿਬ ਖੁਦ ਪਰਮੇਸ਼ਰ ਆਏ ਸੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਿੱਡੀ ਹਾਸੋਹੀਣੀ ਇਹ ਲੋਕ ਗੱਲ ਕਰਦੇ, ਕਈ ਸੰਤ ਰੇਣ ਨੂੰ ਗੁਰੂ ਨਾਨਕ ਸਾਹਿਬ ਦਾ ਗੁਰੂ ਦੱਸਦੇ, ਪਰ ਗੁਰੂ ਨਾਨਕ ਸਾਹਿਬ ਤੋਂ ਪੁੱਛ ਲਈਏ ਵੀ ਤੁਹਾਡਾ ਗੁਰੂ ਕੌਣ ਹੈ, ਆਪਾਂ ਉਹਨਾਂ ਨੂੰ ਪੁੱਛ ਲਈਏ। ਗੁਰੂ ਸਾਹਿਬ ਤਾਂ ਆਪ ਦੱਸਦੇ, ਜਿਨ੍ਹਾਂ ਦਾ ਗੁਰੂ ਗੁੰਗਾ ਹੋਵੇ ਉਹ ਤਾਂ ਨਾ ਦੱਸ ਸਕੇ। ਸਾਡੇ ਗੁਰੂ ਸਾਹਿਬ ਨੇ ਤਾਂ 1430 ਪੰਨੇ ਗੁਰੂ ਗ੍ਰੰਥ ਸਾਹਿਬ ਬਾਣੀ ਆਚਾਰੀ ਹੈ। ਗੱਜ ਕੇ ਬੋਲੋ
ਸਤਨਾਮ ਸ੍ਰੀ ਵਾਹਿਗੁਰੂ।
ਮਹਾਰਾਜ ਤਾਂ ਕਹਿੰਦੇ ਸੰਤ ਮਿਲੇ ਕਿ ਸੁਣੀਏ ਕਹੀਏ, ਮਿਲੇ ਅਸੰਤ ਮਸ਼ਟ ਕਰ ਰਹੀ। ਸੱਚੇ ਪਾਤਸ਼ਾਹ ਪਾਰ ਬ੍ਰਹਮ ਅਪਰੰਪਰ ਨਾਨਕ ਗੁਰ ਮਿਲਿਆ ਸੋਈ ਜੀਉ। ਦਸਵੇਂ ਪਾਤਸ਼ਾਹ ਤੋਂ ਪੁੱਛ ਲਈ ਤੁਹਾਡਾ ਗੁਰੂ ਕੌਣ? ਕਹਿੰਦੇ ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਤੇ ਦੱਸੋ ਸ਼ੰਕਾ ਕਿਹੜੀ? ਅਖੇ ਜੀ ਸੰਤ ਰੇਣ ਗੁਰੂ ਸੀ ਮਹਾਰਾਜ। ਜਦੋਂ ਮਹਾਰਾਜ ਨੇ ਸੱਚਾ ਸੌਦਾ ਕੀਤਾ, ਸੰਤ ਰੇਣ ਉਹ ਭੁੱਖੇ ਭਾਣੂ ਸਾਧੂਆਂ ਦੀ ਮੰਡਲੀ ਵਿੱਚ ਸੀ। ਜਿਹੜੇ ਮਹਾਰਾਜ ਆਪ ਫੁਲਕਾ ਵਰਤਾਉਣ ਗਏ, ਉਹ ਤੋਂ ਤੇਜ ਨਹੀਂ ਝੱਲਿਆ ਗਿਆ, ਪੰਗ ਚ ਉੱਠ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਡਿੱਗ ਪਿਆ ਸੀ। ਕਹਿੰਦਾ ਹੁਣ ਰੋਟੀ ਦੀ ਭੁੱਖ ਨਹੀਂ ਰਹਿ ਗਈ, ਹੁਣ ਤੇਰੀ ਭੁੱਖ ਰਹਿ ਗਈ ਹੈ। ਸੰਤ ਰੇਣ ਨੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਿਆ ਕਿ ਮਹਾਰਾਜ ਮੇਰੀ ਬੁੱਧੀ 'ਤੇ ਜਿਹੜਾ ਪੜਦਾ ਕਿਰਪਾ ਕਰਕੇ ਚੁੱਕ ਦਿਓ। ਆਹ ਹੰਦਾਲੀਏ ਇਹ ਬੜੀ ਭਾਰੀ ਗਲਤੀ ਕਰਦੇ। ਅਖੇ ਜੀ ਗੁਰੂ ਨਾਨਕ ਸਾਹਿਬ ਦਾ ਗੁਰੂ ਸੀ। ਇਹਨਾਂ ਮੂਰਖਾਂ ਨੂੰ ਇਹ ਗੱਲ ਪੁੱਛੋ, ਭਾਈ ਹੰਦਾਲ ਜੀ ਗੁਰੂ ਅਮਰਦਾਸ ਜੀ ਦੇ ਲੰਗਰ ਦੇ ਲੰਗਰੀ ਸਨ, ਤੇ ਧੰਨ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦਾ ਮਿਲਾਪ ਨਹੀਂ ਸਰੀਰ ਕਰਕੇ ਹੋਇਆ। ਮਹਾਰਾਜ ਦੇ ਬਹੁਤ ਵੱਡੇ ਲੰਗਰੀ ਸਨ। ਇੱਕ ਵਾਰੀ ਆਟਾ ਗੁੰਨ ਰਹੇ ਸਨ, ਮਨ 'ਚ ਸੰਕਲਪ ਪਾਇਆ ਵੀ ਬਾਕੀ ਤਾਂ ਮਹਾਰਾਜ ਦਰਸ਼ਨ ਅੰਮ੍ਰਿਤ ਵਚਨ ਸੁਣੇ ਆਉਂਦੇ ਆ, ਮੈਂ ਲੰਗਰ ਦੀ ਸੇਵਾ 'ਚ ਰਹਿਣਾ, ਵਿਹਲ ਨਹੀਂ ਮਿਲਦਾ, ਕਿਤੇ ਮਹਾਰਾਜ ਦਰਸ਼ਨ ਦੇਣ, ਪਾਤਸ਼ਾਹ ਜਾਣੇ ਜਾਣ। ਆ ਗਏ ਮਨ 'ਚ ਵਿਚਾਰ ਆਈ ਕਿ ਹੁਣ ਆਟਾ ਗੁੰਨ ਰਿਹਾ ਅਤੇ ਮਹਾਰਾਜ ਦੇ ਚਰਨੀ ਹੱਥ ਲਾਉਣਾ ਅਤੇ ਲੰਗਰ ਦਾ ਵੀ ਸਤਿਕਾਰ, ਮਹਾਰਾਜ ਦਾ ਹੁਕਮ, ਜੇ ਨਮਸਕਾਰ ਨਹੀਂ ਕਰਦਾ ਤਾਂ ਮਹਾਰਾਜ ਦਾ ਵੀ ਸਤਿਕਾਰ ਨਹੀਂ, ਕਿਵੇਂ ਕਰਾਂ? ਦੇਖੋ ਕਿੱਡਾ ਸੂਝਵਾਨ ਪੁਰਖ ਸੀ, ਆਟੇ ਨਾਲ ਲਿਬੜੇ ਹੋਏ ਦੋਵੇਂ ਹੱਥ ਸਾਹ ਸਿੰਘ ਜੀ ਆਪਣੀ ਪਿੱਠ 'ਤੇ ਇਉਂ ਰੱਖ ਲਿਆ, ਰੱਖ ਕੇ ਇਹਦੇ ਮੱਥਾ ਮਹਾਰਾਜ ਚਰਨਾਂ ਨਾਲ ਲਾ ਕੇ ਨਮਸਕਾਰ ਕਰ। ਮਹਾਰਾਜ ਬਹੁਤ ਖੁਸ਼ ਹੋਏ, ਕਹਿੰਦੇ ਹੰਦਾਲ ਤੇਰੀ ਬੁੱਧ ਦੀ ਵਿਚਿੱਤਰਤਾ ਹੀ ਦੇਖ ਕੇ ਅਸੀਂ ਪ੍ਰਸੰਨ ਹੋ ਗਏ ਵੀ ਗੁਰੂ ਕੇ ਲੰਗਰ ਦਾ ਵੀ ਸਤਿਕਾਰ ਰੱਖਿਆ ਅਤੇ ਸਾਡਾ ਵੀ ਰੱਖਿਆ, ਜਾ ਤੇਰੀ ਸੰਪਰਦਾ ਚੱਲੇ। ਜਦੋਂ ਮੱਥਾ ਟੇਕਣਗੇ ਇਸ ਢੰਗ ਨਾਲ ਟੇਕਿਆ ਕਰਨ। ਉਹ ਮਹਾਰਾਜ ਗੁਰੂ ਅਮਰਦਾਸ ਜੀ ਦਾ ਸਿੱਖ ਹੋਇਆ। ਇਹ ਜਨਮ ਸਾਖੀ ਵਿਗਾੜਨ ਵਾਲੇ ਹੰਦਾਲ ਨੂੰ, ਹੰਦਾਲੀਏ ਦੇ ਜਿਹੜੇ ਚੇਲੇ ਗਾਂਹ ਹੋਏ, ਇਹ ਸਾਧ ਸੰਗਤ ਗੁਰੂ ਨਾਨਕ ਸਾਹਿਬ ਗੁਰੂ ਬਣਾ ਰਹੇ। ਦੇਖੋ ਕਿੱਡੀ ਮਨਮਤ ਕਰਦੇ। ਇਹ ਮੈਂ ਤਾਂ ਬੇਨਤੀਆਂ ਕਰ ਰਿਹਾ, ਤੁਹਾਡੇ ਨੋਟਿਸ ਲਿਆ ਰਿਹਾ, ਕੋਈ ਮਨਮਤੀਆ ਬੰਦਾ ਮਿਲ ਜਾਏ ਤੇ ਉਹਨਾਂ ਤੋਂ ਆਪਾਂ ਸਾਵਧਾਨ ਰਹਿਣਾ ਤੇ ਉਹਨਾਂ ਨੂੰ ਸਹੀ ਜਵਾਬ ਦੇਣਾ। ਗੱਜ ਕੇ ਬੋਲੋ
ਸਤਨਾਮ ਸ੍ਰੀ
ਵਾਹਿਗੁਰੂ। ਇੱਕ ਅੱਜ ਗੱਲ ਤੁਹਾਡੇ ਨੋਟਿਸ 'ਚ ਹੋਰ ਲਿਆ ਦਈਏ, ਬੜੀ ਜ਼ਰੂਰੀ। ਕਈ ਕਹਿੰਦੇ ਜੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਨੇ ਗੱਦੀ ਨਹੀਂ ਦਿੱਤੀ। ਆਪਾਂ ਉਹਨਾਂ ਨੂੰ ਇਹ ਗੱਲ ਪੁੱਛਦੇ ਹਾਂ ਵੀ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਮੰਨਦੇ ਹਾਂ ਵੀ ਗੱਦੀ ਦੇ ਮਾਲਕ ਸਨ? ਕਹਿੰਦੇ ਹਾਂ ਮੰਨਦੇ। ਅਤੇ ਜਿਹੜੀ ਗੁਰੂ ਨਾਨਕ ਦੀ ਬਾਣੀ ਹੈ ਉਹ ਗੱਦੀ ਤੋਂ ਬਿਨਾਂ ਕਿਵੇਂ ਹੋ ਗਈ? ਪਹਿਲੀ ਤਾਂ ਗੱਲ ਇੱਥੇ ਹੀ ਨਿਬੜ ਜਾਂਦੀ। ਫਿਰ ਜਦੋਂ ਮਹਾਰਾਜ ਨੇ ਸੁਨਹਿਰੀ ਹਰਿਮੰਦਰ ਅੰਮ੍ਰਿਤਸਰ ਤਿਆਰ ਕਰਾਇਆ, ਬਾਬਾ ਬੁੱਢਾ ਜੀ ਮਹਾਰਾਜ ਜੀ ਨੇ ਪੁੱਛਿਆ ਕਿ ਮਹਾਰਾਜ ਇਸ ਮੰਦਰ ਵਿੱਚ ਕਿਹੜੇ ਦੇਵਤੇ ਦਾ ਸਰੂਪ ਪ੍ਰਕਾਸ਼ ਕਰੋਗੇ? ਮਹਾਰਾਜ ਕਹਿਣ ਲੱਗੇ ਕਿਸੇ ਦੇਵਤੇ ਦਾ ਨਹੀਂ। ਕਹਿਣ ਲੱਗੇ ਫਿਰ ਪਹਿਲੇ ਗੁਰੂ ਸਾਹਿਬਾਂ ਦਾ? ਕਹਿੰਦੇ ਨਹੀਂ। ਕਹਿਣ ਲੱਗੇ ਆਪਣਾ? ਨਹੀਂ। ਆਪ ਬੈਠੋਗੇ, ਆਪ ਗੱਦੀ ਲਾ ਕੇ ਪੂਜਾ ਕਰਾਉਂਗੇ? ਕਹਿੰਦੇ ਨਹੀਂ। ਫਿਰ ਮਹਾਰਾਜ ਮੰਦਰ ਵਿੱਚ ਕਿਹਦਾ ਪ੍ਰਕਾਸ਼ ਕਰੋਗੇ? ਕਹਿੰਦੇ ਸ਼ਬਦ ਗੁਰੂ ਦਾ, ਗੁਰੂ ਗ੍ਰੰਥ ਸਾਹਿਬ ਦਾ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾ ਤਾ, ਗੁਰੂ ਗ੍ਰੰਥ ਸਾਹਿਬ ਤੇ ਮਹਾਰਾਜ ਆਪ ਚੌਰ ਕਰਦੇ ਸੀ, ਸੇਵਾ ਵਿੱਚ ਜਦੋਂ ਸੁੱਖ ਆਸਣ ਹੁੰਦਾ ਸੀ ਚੌਰ ਦੀ ਸੇਵਾ ਪੱਖੇ ਦੀ ਰੁੱਤ ਮੁਤਾਬਕ ਸੇਵਾ ਅਤੇ ਹਾਲੇ ਵੀ ਅਕਾਲ ਤਖ਼ਤ ਜਿਹੜਾ ਕੋਠਾ ਸਾਹਿਬ ਹੈ ਮਹਾਰਾਜ ਦੇ ਪਲੰਘ ਥੱਲੇ ਵਸਤਰ ਵਿਛਦਾ ਉਹ ਨਿਸ਼ਾਨੀ ਉਸ ਸਮੇਂ ਦੀ ਕਿ ਗੁਰੂ ਅਰਜਨ ਸਾਹਿਬ ਜੀ ਥੋੜ੍ਹਾ ਸਮਾਂ ਪਲੰਘ ਥੱਲੇ ਹੀ ਵਿਰਾਜ ਲੈਂਦੇ ਸੀ ਉਦੋਂ ਦੀ ਨਿਸ਼ਾਨੀ ਚੱਲੀ ਆ ਰਹੀ ਹਾਲੇ ਵੀ ਵਿਛਦਾ ਵਾਸਾ ਫਿਰ ਦਸਮ ਪਾਤਸ਼ਾਹ ਉਂਜਲੇ ਪੁੱਛਿਆ ਤੁਸੀਂ ਰੋਜ਼ ਦੋਹਾ ਪੜ੍ਹਦੇ ਹਾਂ ਕਈ ਕਹਿ ਦਿੰਦੇ ਵੀ ਦੋਹੇ ਮਹਾਰਾਜ ਦੇ ਆਚਾਰੇ ਨਹੀਂ ਪੰਥ ਪ੍ਰਕਾਸ਼ ਚੋਂ ਗਿਆਨੀ ਗਿਆਨ ਸਨ ਲਏ ਇਹ ਸਾਧ ਸੰਗਤ ਜੀ ਦੋਹਰੇ ਮਹਾਰਾਜ ਦੇ ਆਚਾਰੇ ਕਈ ਦੋਹਰੇ ਅਸੀਂ ਕੋਲੋਂ ਆਪ ਬਣਾ ਲਏ ਨਰਬਦ ਸਿੰਘ ਭੱਟ ਹੋਇਆ ਉਹਦੀ ਬਹੀ ਵਿੱਚ ਇਹ ਲਿਖੇ ਹੋਏ ਇੱਕ ਗੋਜ ਕਥਾ ਨਾਮ ਦੀ ਪੋਥੀ ਹੈ ਉਹਦੇ ਵਿੱਚ ਵੀ ਦਰਜ ਹੈ ਗੁਰੂ ਗ੍ਰੰਥ ਸਿੰਘ ਗੱਦੀ ਦੇਣ ਦਾ ਜ਼ਿਕਰ ਇੱਕ ਹੁਕਮਨਾਮੀ ਹੈ ਸਿੰਘ ਆ ਹਜ਼ੂਰ ਸਾਹਿਬ ਸੱਚਖੰਡ ਵਾਸਤੇ ਸਾਧ ਸੰਗਤ ਜੀ ਤਖ਼ਤ ਵੱਲੋਂ ਹੁਕਮ ਭੇਜਿਆ ਸੀ 15 ਦਿਨ ਫਿਰ ਦੋਨੋਂ ਵੇਲੇ ਉੱਥੇ ਡਿਊਟੀ ਨਿਭਾਈ ਲੰਗਰ ਦਾ ਭੰਡਾਰਾ ਵੀ ਸੰਗਤ ਨੇ ਬਖਸ਼ਿਆ ਉਹ ਫਿਰ ਹੁਕਮਨਾਮੀ ਸਿੰਘ ਜਿੱਦਣ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਹੁੰਦੀ ਹੈ ਉਸ ਦਿਨ ਆਉਂਦੇ ਆ ਜੀ ਉਹਨੂੰ ਮਹਾਰਾਜ ਨੇ ਹੁਕਮ ਦਿੱਤਾ ਇਸ ਤਰ੍ਹਾਂ ਪੁਰਾਣੇ ਮਰਾਸਲੇ ਹੁੰਦੇ ਸੀ ਨਾ ਕੱਪੜਾ ਥੱਲੇ ਲੱਗਿਆ ਬਲੇਡ ਲੈਣੇ ਇਸ ਤਰ੍ਹਾਂ ਆ ਉਸ ਦਿਨ ਉਹ ਪੜ੍ਹ ਕੇ ਸੁਣਾਉਂਦੇ ਜੀ ਇਹ ਤਾਂ ਬੇਨਤੀ ਕੀਤੀ ਹੈ ਕਿ ਜੇ ਕੋਈ ਪ੍ਰਸ਼ਨ ਕਰੇ ਤੁਸੀਂ ਦੱਸ ਸਕਦੇ ਹੋ ਸੋ ਸਾਧ ਸੰਗਤ ਜੀ ਕਿਉਂਕਿ ਅੱਜ ਕੱਲ੍ਹ ਅਣਮਤੀਏ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਤੋੜਨ ਵਾਸਤੇ ਇਹੋ ਜਿਹੀਆਂ ਕੁਝੀਆਂ ਹਰਕਤਾਂ ਕਰਦੇ ਵੀ ਕਿਸੇ ਢੰਗ ਨਾਲ ਇਹਨਾਂ ਦਾ ਵਿਸ਼ਵਾਸ ਢਿੱਲਾ ਪਾ ਦਿਓ ਜਿਲੇ ਵਿਸ਼ਵਾਸ ਢਿੱਲਾ ਪੈ ਗਿਆ ਤੇ ਆਪਣੇ ਆਪ ਹੀ ਥੱਲੇ ਡਿੱਗ ਪਣਗੇ ਤੁਸੀਂ ਬਹੁਤੇ ਵਿੱਚ ਮਿਸਤਰੀ ਸਿੰਘ ਬੈਠੇ ਹੋਣੇ ਆ ਮੋਟਰ ਹੁੰਦੀ ਹੈ ਨਾ ਪੱਖਾ ਹਵਾ ਲੈ ਜਾਏ ਤੇ ਮੋਟਰ ਪਾਣੀ ਚੁੱਕੋ ਕਦੀ ਨਹੀਂ ਪਾਣੀ ਚੁੱਕਦੀ ਸ਼ਰਧਾ 'ਚ ਮਾੜਾ ਜਿਹਾ ਫਰਕ ਪੈ ਗਿਆ ਤੇ ਗੁਰੂ ਦੀ ਬਰਕਤ ਨਹੀਂ ਜੇ ਮਿਲਣੀ ਬਰਕਤ ਤਾਂ ਹੀ ਮਿਲਣੀ ਹੈ ਜੇ ਸ਼ਰਧਾ ਵਿਸ਼ਵਾਸ ਦ੍ਰਿੜਤਾ ਸਹਿਤ ਹੋ ਜਾ ਕੇ ਰਿਹਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟਾਇਆ ਸੋ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਜੀ ਜਿਲੇ ਨਾਨਕ ਸਰ ਆਏ ਆ ਬਾਬੇ ਭੁੱਚੋਂ ਵਾਲਿਆਂ ਦੇ ਹੁਕਮ 'ਚ ਆਏ ਸੀ ਇੱਥੇ ਕਿਉਂ ਆਏ ਜੇ ਤਾਂ ਕਹੋ ਤਾਂ ਪਹਿਲਾਂ ਇਹ ਸੁਣਾ ਦਿੰਦਾ ਇੱਥੇ ਜਗਰਾਮੀ ਬਾਬੇ ਭੁੱਚੋਂ ਵਾਲੇ ਆਏ ਸੀ 8 ਦਿਨ ਕਿਸੇ ਨੇ ਪਾਣੀ ਨਹੀਂ ਸੀ ਪੁੱਛਿਆ ਦੋਤੇ ਕੀ ਪਿਲਾਉਣ ਬਾਬੇ ਉੱਠਣ ਲੱਗੇ ਵੀ ਜਗਰਾਮਾ ਗਰਕ ਕਰਦੇ ਜੀ ਐਡੇ ਅਕਿਰਤ ਘਾਣ ਲੋਕ ਆ ਇਹ ਕਿਸੇ ਸਾਧੂ ਨੂੰ ਪੁੱਛਦੇ ਹੀ ਕੋਈ ਨਹੀਂ ਐਡੇ ਲਾਪਰਵਾਹ ਸਾਧੂ ਬੇਪਰਵਾਹ ਹੁੰਦਾ ਦੁਨੀਆ ਲਾਪਰਵਾਹ ਹੁੰਦੀ ਸਾਧੂ ਲਾਪਰਵਾਹ ਨਹੀਂ ਹੁੰਦਾ ਬੇਪਰਵਾਹ ਇੰਨੇ ਨੂੰ ਮੁਸਲਮਾਨ ਗੁਜਰਾਂ ਦਾ ਲੜਕਾ ਆ ਗਿਆ ਮਹਾਰਾਜ ਹੈ ਤੇ ਮੈਂ ਮੁਸਲਮਾਨ ਗੁਜਰ ਹੁਕਮ ਕਰੂੰ ਆਪ ਜੀ ਨੂੰ ਬੱਕਰੀਆਂ ਦਾ ਦੁੱਧ ਪਿਲਾਉਣਾ ਮਹਾਂਪੁਰਖ ਕਹਿੰਦੇ ਤੈਨੂੰ ਮੁਸਲਮਾਨ ਕੌਣ ਕਹਿੰਦਾ ਤੂੰ ਤਾਂ ਪਿਛਲੇ ਜਨਮ ਦਾ ਬਾਹਮਣ ਆ ਲੋਟਾ ਲੈ ਲਾ ਸਾਡਾ ਸੁੱਖ ਮਾਂਜ ਕਰਕੇ ਸੁੱਕੇ ਹੱਥੀਂ ਸੁੱਕੇ ਥਾਣੇ ਦੁੱਧ ਚੋਰਿਆ ਦੇਖੋ ਕਿਸਮਤ ਜਾਗਦੀ ਹੈ ਜੀ ਦੁੱਧ ਪਿਲਾਇਆ ਕਹਿੰਦੇ ਗੁਜਰਾ ਲੈ ਜੇ ਗ੍ਰਾਮਾਂ ਵਿੱਚ ਆ ਗਿਆ ਨਹੀਂ ਤਾਂ ਅੱਜ ਰੋਡ ਚੱਲੇ ਸੀ ਯਾਦ ਕਰਦੇ ਵੀ ਕੋਈ ਸਾਧੂ ਹੋਇਆ ਸੀ ਐਡੇ ਹੰਕਾਰੀ ਉਹ ਜੀ ਸ਼ਹਿਰ 'ਚ ਦੌੜ ਗਏ ਉੱਧਰ ਅਗਵਾੜਾਂ 'ਚ ਆਮ ਬੁੜੇ ਤਖ਼ਤ ਕੋਹੇ ਬੈਠੇ ਹੁੰਦੇ ਸੀ ਕਹਿੰਦੇ ਵੀ ਐਵੇਂ ਮਹਾਤਮਾ ਆਹ ਗੱਲ ਉਹ ਜਿਉਂ ਦੌੜੇ ਮਹਾਰਾਜ ਸਾਨੂੰ ਨਹੀਂ ਲੱਗਿਆ ਪਤਾ ਬਖਸ਼ ਦਿਓ ਕਿਰਪਾ ਕਰੋ ਮਾਫ਼ੀ ਦਿਓ ਕਹਿੰਦੇ ਹੁਣ ਨਹੀਂ ਸਾਡਾ ਇੱਕ ਸੇਵਕ ਆ ਉਹਦੀ ਸੇਵਾ ਕਰਕੇ ਬਖਸ਼ਿਸ਼ ਮਿਲੂ ਜਿਹੜਾ ਨਾਨਕ ਸਰ ਡੇਰਾ ਨਾ ਦੇਖੋ ਕਲੇਰਾਂ ਵਾਲੇ ਪਿੰਡ ਦੇ ਕੋਈ ਕਰਮ ਪਤਾ ਨਹੀਂ ਚੰਗੇ ਕੀਤੇ ਕਲੇਰਾਂ ਬਚੀ ਜਾਂਦਾ ਜੂਹ ਜਿਹੜੀ ਹੈ ਇਹ ਜਗਰਾਮਾਂ ਵਿੱਚ ਜਿਹੜਾ ਡੇਰਾ ਨਾ ਇਹ ਜਗਰਾਮਾਂ ਦੀ ਜੂਹ 'ਚ ਨਾਨਕ ਸਰ ਉਹ ਮਹਾਂਪੁਰਖਾਂ ਬਚਨ ਸੀ ਇੱਥੇ ਫਿਰ ਬਾਬਾ ਆਨੰਦ ਸਿੰਘ ਜੀ ਨੂੰ ਬਾਬਾ ਜੀ ਨੇ ਉਸ ਬਚਨ ਮੁਤਾਬਕ ਭੇਜਿਆ ਸੀ ਇੱਥੇ ਉਦੋਂ ਜੰਗਲ ਹੁੰਦਾ ਸੀ ਆ ਤਾਂ ਹੁਣ ਤੁਸੀਂ ਵੇਖਿਆ ਸੀ ਜਿਹੜੇ ਉੱਧਰ ਸੰਤਾਂ ਕੋਲ ਪੜ੍ਹਨ ਗਏ ਉਦੋਂ ਦੇਖਦੇ ਨੇ ਬੜੇ ਲੂੰਧੜੇ ਪਖੜਾ ਹੁੰਦਾ ਸੀ ਸਾਧ ਸੰਗਤ ਜੀ ਮਹਾਂਪੁਰਖ ਇੱਥੇ ਆ ਰੌੜ ਪਈ ਮੀਂਹ ਦੇ ਨਾਲ ਕੁਝ ਕੁਦਰਤੀ ਚਸ਼ਮੇ ਹੁੰਦੇ ਸੀ ਇੱਕ ਤਾਂ ਛੱਪੜ ਹੁੰਦਾ ਜਿੱਥੇ ਪਿੰਡ ਦਾ ਗੰਦਾ ਪਾਣੀ ਪਏ ਚਸ਼ਮਾ ਗੰਦਾ ਨਹੀਂ ਕਈ ਸਾਡੇ ਪ੍ਰਚਾਰਕ ਕਹਿਣਗੇ ਅੰਮ੍ਰਿਤਸਰ ਛੱਪੜੀ ਸੀ ਉੱਥੇ ਰਜਨੀ ਦਾ ਪਤੀ ਰਾਜੀ ਹੋਇਆ ਇਹ ਛੱਪੜੀ 'ਚ ਵੀ ਕਦੀ ਰਾਜੀ ਹੋਇਆ ਉਹ ਤਾਂ ਪਵਿੱਤਰ ਅੰਮ੍ਰਿਤ ਦਾ ਚਸ਼ਮਾ ਸੀ, ਉਹਨੂੰ ਛੱਪੜ ਖਰਕਾ ਕਿ ਉਸ ਸਥਾਨ ਦੀ ਬੜੀ ਭਾਰੀ ਬੇਅਦਬੀ। ਬੜੇ ਬੜੇ ਗਿਆਨੀ ਵੀ ਆਹ ਗੱਲ ਕਰ ਜਾਣਗੇ, ਸਮਝਦੇ ਨਹੀਂ ਵੀ ਉਸ ਸਥਾਨ ਵਾਸਤੇ ਆਪਾਂ ਕੋਈ ਆਦਬ ਸਤਿਕਾਰ ਦਾ ਅੱਖਰ ਵਰਤੀ। ਡਿਠਾ ਸਭੇ ਥਾਵ ਨਹੀਂ ਤੁਧ ਜਿਹਾ ਦਾ ਜਿਹੜਾ ਸਥਾਨ ਹੈ। ਸੋ ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਉਹ ਚਸ਼ਮਿਆਂ ਜੋ ਪਾਣੀ ਪੀ ਲੈਣਾ ਅਤੇ ਡੇਲੇ ਹੁੰਦੇ ਉਹ ਖਾ ਲੈਣੇ ਜਿਹਦਾ ਆਚਾਰ ਪੈਂਦਾ, ਜਾਂ ਪੀਲੂ ਉਦੋਂ ਬਣ ਬੜੇ ਹੁੰਦੇ ਸੀ, ਤਪੱਸਿਆ ਕਰ। ਇੱਕ ਤਾਂ ਜਵਾਨ ਉਮਰ, ਇੱਕ ਹੈ ਨੇਰੇ ਆ ਗਿਆ ਡੇਲੇ ਜਿਹੜੇ ਬਹੁਤ ਗਰਮ ਹੁੰਦੇ। ਬਾਬਾ ਜੀ ਨੂੰ ਬਾਬਾ ਸਿਰ 'ਤੇ ਜਰਕਾਨ ਹੋ ਗਏ, ਇੱਕ ਸੰਨਿਆਸੀ ਸਾਧੂ ਲੰਘਿਆ। ਇਹ ਲੋਕ ਜਿਹੜੇ ਬਿਨਾਂ ਨਬਜ ਦੱਸ ਦਿੰਦੇ, ਕਹਿਣ ਲੱਗੇ ਸੰਤ ਜੀ ਤੁਹਾਨੂੰ ਆਹ ਰੋਗ ਲੱਗ ਗਿਆ, ਦਵਾਈ ਮੈਂ ਦੇ ਦੇਣਾ, ਪਥ ਤੁਸੀਂ ਕਰ ਲਓ। ਕਹਿਣ ਲੱਗੇ ਸੰਤ ਜੀ, ਨਾ ਤੇਰੀ ਦਵਾਈ ਦੀ ਲੋੜ ਹੈ, ਨਾ ਪਥ ਦੀ ਲੋੜ ਹੈ, ਜਿਹਨੇ ਬਹਾਲਿਆ ਉਹਨਾਂ ਨੂੰ ਫਿਕਰ ਹੋ। ਸਰੀਰ 'ਤੇ ਏਡੇ ਵੱਡੇ ਵੱਡੇ ਕਸ਼ਟ ਵੀ ਆਏ, ਪਰ ਮਹਾਂਪੁਰਖਾਂ ਦੇ ਬਚਨ ਵਿੱਚ ਬੈਠ ਕੇ ਤਪੱਸਿਆ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਜਾਣ ਕੇ ਅੱਜ ਐਵੇਂ ਨਹੀਂ ਲੋਕ ਧੰਨ ਧੰਨ ਬਾਬਾ ਆਨੰਦ ਸਿੰਘ ਕਰਦੇ। ਗੱਜ ਕੇ ਬੋਲੋ
ਸਤਨਾਮ ਸ੍ਰੀ ਵਾਹਿਗੁਰੂ।
ਧੰਨ ਅਖਰ ਐਵੇਂ ਮਿਲ ਜਾਂਦਾ ਅਤੇ ਕੀ ਸਾੜਦੇ ਬੜੇ ਆ ਜੀ, ਅਖੇ ਸੰਤ ਆਪਣੇ ਆਪ ਨਾਲ ਧੰਨ ਧੰਨ ਲਵਾਈ ਜਾਂਦੇ। ਅਤੇ ਮਹਾਰਾਜ ਖੁਦ ਲਾ ਗਏ ਪੰਜਵੇਂ ਪਾਤਸ਼ਾਹ, ਧੰਨ 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 ਜਾਣਿਆ। ਆਪਾਂ ਤਾਂ ਦੋ ਵਾਰੀ ਲਾਉਂਦੇ ਨਾ, ਗੁਰੂ ਅਰਜਨ ਸਾਹਿਬ ਤਿੰਨ ਵਾਰੀ ਲਾ ਗਏ। ਧੰਨ 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 ਜਾਣੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਹੈ ਸੁਆਉ, ਜਨ ਕਾ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹੁਣ ਕਿਸੇ ਮਹਾਤਮਾ ਨੂੰ ਕੋਈ ਨਮਸਕਾਰ ਕਰਦਾ ਨਾ, ਕਈਆਂ ਨੂੰ ਤਾਂ ਐਲਰਜੀ ਬੜੀ ਹੋ ਜਾਂਦੀ ਹੈ ਬਹੁਤ ਜ਼ਿਆਦਾ। ਅਤੇ ਮਹਾਰਾਜ ਕਹਿੰਦੇ ਉਸ ਜਨ ਨੂੰ ਸਦਾ ਹੀ ਨਮਸਕਾਰ, ਸਦਾ ਹੀ, ਇੱਕ ਦੋ ਵਾਰੀ ਦਾਤ ਵਾਰੀ ਨਹੀਂ ਕਹੀ, ਸਦਾ ਹੀ ਨਮਸਕਾਰ ਕਰਨ ਯੋਗ ਹੈ। ਸੋ ਸਾਧ ਸੰਗਤ ਜੀ, ਐਸੇ ਜਿਹੜੇ ਬ੍ਰਹਮ ਬੇਤੇ ਮਹਾਂਪੁਰਖ ਹੁੰਦੇ ਹਨ, ਉਹਨਾਂ ਦਾ ਅਤੇ ਪਰਮੇਸ਼ਰ ਦਾ ਕੋਈ ਭੇਦ ਨਹੀਂ ਹੁੰਦਾ। ਰਵਿਦਾਸ ਜੀ ਦੇ ਅਭੇਦ ਹੋ ਗਏ ਉਸ ਵੇਲੇ ਦੀ ਇਹ ਬਾਣੀ ਦੱਸ ਰਹੇ। ਪਹਿਲਾਂ ਅਗਿਆਨ ਕਾਲ ਦੀ ਅਵਸਥਾ ਦੱਸਦੇ, ਜਿਗਿਆਸਾ ਕਾਲ ਦੀ, ਜਦੋਂ ਉਹਨਾਂ ਨੂੰ ਫਿਰ ਅਵਸਥਾ ਮਿਲ ਗਈ ਉਹਦਾ ਵੀ ਜ਼ਿਕਰ ਕਰਦੇ ਹਨ। ਸਤਿਗੁਰੂ ਗਰੀਬ ਨਿਵਾਸ ਜੀ ਮੰਗਲਾ ਚਰਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਇੱਕ ਹੈ, ਓਅੰਕਾਰ ਪ੍ਰਕਾਸ਼ ਰੂਪ ਹੈ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਨੂੰ ਅਸੀਂ ਸਾਖਿਆਤ ਪ੍ਰਤੱਖ ਕਰ ਸਕਦੇ ਹਾਂ। ਹੇ ਗਰੀਬ ਨਿਵਾਸ, ਜਦੋਂ ਮੇਰੇ ਵਿੱਚ ਹਮ ਤੂੰ ਭਾਵ ਅਹੰਗ ਭਾਵ ਹੰਕਾਰ ਬਿਰਤੀ ਸੀ, ਉਦੋਂ ਆਪ ਜੀ ਦਾ ਮੈਨੂੰ ਮਿਲਾਪ ਨਹੀਂ ਸੀ ਹੁੰਦਾ। ਜਦੋਂ ਹੁਣ ਮੈਂ ਤੁਹਾਨੂੰ ਹੀ ਹਰ ਜਰੇ ਵਿੱਚ ਵੇਖਣ ਲੱਗ ਪਿਆ, ਮੇਰੇ ਵਿੱਚ ਜਿਹੜਾ ਮੈਂ ਆਲਾ ਹੰਗਤਾ ਵਾਲਾ ਭਾਵ ਸੀ ਉਹ ਖਤਮ ਹੋ ਗਿਆ, ਹੁਣ ਅਭੇਦ ਅਵਸਥਾ ਪ੍ਰਾਪਤ ਹੋ ਗਈ ਹੈ। ਪ੍ਰਾਪਤ ਕਦੋਂ ਹੋਈ? ਜਦੋਂ ਅਦਵੈਤ ਦਾ ਚਿੰਤਨ ਕੀਤਾ। ਬਾਕੀ ਦੁਨੀਆਂ ਦਵੈਤ ਦੀ ਪੂਜਾ ਹੀ ਕਰਦੀ, ਅਦਵੈਤ ਦੀ। ਸਤਿਗੁਰੂ ਜੀ ਨੂੰ ਪੁੱਛਿਆ, ਮਹਾਰਾਜ ਸਤਯੁਗ ਵਿੱਚ ਲੋਕ ਨਾਮ ਨਹੀਂ ਸੀ ਜਪਦੇ, ਤ੍ਰੇਤੇ ਦੁਆਪਰ ਚ ਨਾ ਜਪਦੇ, ਕਲਯੁਗ 'ਚ ਤੁਸੀਂ ਕਹਿੰਦੇ ਨਾਮ ਜਪੋ? ਕਹਿੰਦੇ ਜਪਦੇ ਸਨ। ਕਹਿੰਦੇ ਮਹਾਰਾਜ ਫਿਰ ਕਲਯੁਗ 'ਚ ਨਾਮ ਦੀ ਮਹਿਮਾ ਕਿਉਂ ਕੀਤੀ? ਕਹਿੰਦੇ ਜਿਵੇਂ ਵੈਦ ਦੇ ਕੋਲ ਕੋਈ ਅਮੀਰ ਬਿਮਾਰ ਚੱਲ ਜਾਂਦਾ, ਗਰੀਬ ਚੱਲ ਜਾਂਦਾ, ਅਮੀਰ ਆਦਮੀ ਨੂੰ ਪੂਲੀ ਬਲੇਟ ਕੇ ਨਾਲ ਬੜੇ ਪਥ ਦੱਸ ਕੇ ਫੇਰ ਦਵਾਈ ਦਿੰਦਾ, ਅਤੇ ਗਰੀਬ ਨੂੰ ਢਿੱਡ ਦਾ ਉਹਦਾ ਦੁੱਖ ਦੱਸਦੇ, ਕਹਿਣਾ ਲੈ ਤੁੰਮੇ ਦੀ ਜਵੈਣ ਖਾ ਲਾ, ਢਿੱਡ ਉਹਦਾ ਨਾ ਵੀ ਹਟ ਗਿਆ, ਢਿੱਡ ਅਮੀਰ ਦਵਾਈ ਨਾ ਵੀ ਹਟ ਗਿਆ। ਮਹਾਰਾਜ ਕਹਿੰਦੇ ਜਿਹੜਾ ਅਮੀਰ ਆਦਮੀ ਹੈ, ਜਿੰਨਾ ਚਿਰ ਉਹਦਾ 100 ਪੰਜਾਹ ਖਰਚ ਨਾ ਕਰਾਈ ਜੀ, ਉਹਨੂੰ ਦਵਾਈ 'ਤੇ ਯਕੀਨ ਨਹੀਂ ਆਉਂਦਾ। ਜਿਹੜਾ ਗਰੀਬ ਆ ਉਹਦਾ ਸਾਦੀ ਦਵਾਈ 'ਤੇ ਇਕੱਲੇ ਵਿਸ਼ਵਾਸ ਨਹੀਂ ਆ ਜਾਂਦਾ। ਸੰਤ ਸਪੂਰਨ ਸਿੰਘ ਹੋਏ ਆਨੰਦਪੁਰ, ਇੱਕ ਬੀਬੀ ਆ ਗਈ, ਅਖੇ ਮਹਾਰਾਜ ਮੈਨੂੰ ਫਲਾਨਾ ਰੋਗ ਆ, ਦਵਾਈ ਦੇ ਦਿਓ। ਸੰਤਾਂ ਨੇ ਕਾਗਜ਼ 'ਤੇ ਨੁਕਸ਼ਾ ਲਿਖਤਾ ਜੀ, ਵੀ ਐਵੇਂ ਚੀਜ਼ਾਂ ਕੁੱਟ ਕੇ ਅਤੇ ਬਣਾ ਲਈ ਐਵੇਂ ਦਵਾਈ ਲੈ ਲਈ। ਉਹ ਭੋਲੀ ਭਾਈ ਸਿੱਧੀ ਪੱਧਰੀ ਉਹਨਾਂ ਆ ਕੇ ਕਾਗਜ਼ੇ ਕੁੱਟ ਲਿਆ, ਉਹਦੀ ਕੁੜੀ ਬਣਾ ਕੇ ਅਤੇ ਦੁੱਧ ਨਾਲ ਫੱਕ ਲਈ। ਫੇਰ ਆ ਗਈ ਮਹਾਂਪੁਰਸ਼ਾਂ ਕੋਲ, ਅਖੇ ਮਹਾਰਾਜ ਉਹ ਦਵਾਈ ਫੇਰ ਦੇ ਦਿਓ। ਕਹਿੰਦੇ ਉਹ ਦਵਾਈ ਤਾਂ ਡੇਢ ਮਹੀਨਾ ਮੁੱਕਣ ਵਾਲੀ ਨਾ, ਏਡਾ ਵੱਡਾ ਨੁਕਸ਼ਾ। ਅਖੇ ਮਹਾਰਾਜ ਮੈਂ ਤਾਂ ਇੱਕੋ ਦਿਨ ਖਾ ਗਈ। ਅਖੇ ਇੱਕ ਦਿਨ ਖਾ ਕੇ ਤਾਂ ਹਾਥੀ ਨੂੰ ਬੰਨ ਪੈ ਸਕਦਾ, ਤੂੰ ਕਿਵੇਂ ਖਾ ਗਈ? ਅਖੇ ਜਿਹੜਾ ਕਾਗਜ਼ ਸੀ ਮੈਂ ਕੁੱਟ ਕੇ ਛਾਣ ਕੇ ਅਤੇ ਕੁੜੀ ਬਣਾ ਕੇ ਖਾ ਗਈ। ਕਹਿੰਦੇ ਮਾਈ ਤੈਨੂੰ ਦਵਾਈ ਦੀ ਕੀ ਲੋੜ ਹੈ, ਤੇਰੇ ਵਿਸ਼ਵਾਸ ਨੇ ਤਾਰ ਦਿੱਤਾ। ਵਿਸ਼ਵਾਸ ਇਹੋ ਜਿਹੇ ਬੰਦੇ ਵਿਰਲੇ ਜਿਨ੍ਹਾਂ ਦਾ ਸਿੱਧਕ ਭਰੋਸਾ ਅਗਰ ਹੋ ਜਾਏ ਤਾਂ ਫਿਰ ਕਿਰਪਾ ਬੜੀ। ਸੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਗਰੀਬ ਆਦਮੀ ਹੈ ਉਹਦੀ ਸ਼ਰਧਾ ਵਧੇਰੇ ਹੁੰਦੀ। ਇਸ ਤਰ੍ਹਾਂ ਸਤਯੁਗ ਤ੍ਰੇਤੇ ਦੁਆਪਰ ਦੇ ਜਿਹੜੇ ਲੋਕ ਸਨ ਉਹਨਾਂ ਦੀਆਂ ਉਮਰਾਂ ਲੰਮੀਆਂ ਸਨ, ਉਮਰਾਂ ਕਰਕੇ ਅਮੀਰ ਸਨ। ਅਤੇ ਫਿਰ ਉਸ ਵੇਲੇ ਉਹਨਾਂ ਸਾਧੂਆਂ ਨੇ ਕਿਹਾ ਵੀ ਜੇ ਇਕੱਲਾ ਨਾਮ ਕੇ ਇਹਨਾਂ ਦਾ ਯਕੀਨ ਨਹੀਂ ਬੱਝਣਾ, ਤੁਸੀਂ ਜੱਗ ਕਰਿਓ ਜੀ, 16 ਪ੍ਰਕਾਰ ਦੀ ਪੂਜਾ ਕਰਿਓ ਜੀ, ਕਈ ਤਰ੍ਹਾਂ ਦੇ ਖੇਖਣ ਨਾਲ ਲਾ ਦਿੱਤੇ। ਉਹਨਾਂ ਨੂੰ ਇਸ ਯਕੀਨ ਨਾਲ ਹੀ ਗੱਲ ਬਣਦੀ ਸੀ। ਕਹਿੰਦੇ ਕਲਯੁੱਗ ਦੇ ਵਿੱਚ ਉਮਰਾਂ ਬੜੀਆਂ ਘੱਟ ਆ। ਮਹਾਰਾਜ ਨੇ ਕਿਹਾ ਜੇ ਜੱਗਾਂ ਦਾਨਾਂ ਤੀਰਥ ਛਨਾਨਾਂ ਬਹੁਤੇ ਲੰਮੇ ਚੱਕਰਾਂ ਪੂਜਾ ਪ੍ਰਤਿਸ਼ਠਾ 'ਚ ਪਾ ਦਿੱਤਾ ਅਤੇ ਇੱਕ ਅਜੀਬਕਾ ਬੜੀ ਕਲਯੁੱਗ ਦੀ ਮਹਿੰਗੀ ਅਤੇ ਉਮਰ ਵੀ ਘੱਟ ਆ। ਜੇ 60 ਸਾਲ ਹੋਈ ਤਾਂ ਆਪਣੇ ਪੱਲੇ ਤਾਂ 30 ਸਾਲ ਹੀ ਆ ਨਾ, ਅੱਧੀ ਸੌਣ 'ਚ ਗੁਜ਼ਰ ਗਏ। ਅਤੇ ਫਿਰ ਤੁਸੀਂ ਬਲੈਤ ਵਾਲੇ ਤਾਂ ਭਾਈ 8 ਘੰਟੇ ਜਾਂ 10 ਘੰਟੇ ਸ਼ਿਫਟਾਂ ਵੀ ਲਾਉਂਦੇ ਆ, ਤੁਹਾਡੀ ਹੋਰ ਘੱਟ ਜਾਂਦੀ ਹੈ। ਇੰਡੀਆ 'ਚ ਤਾਂ ਇੱਕ ਕਮਾਈ ਕਰੇ 15 ਦਾ ਸਰ ਜਾਂਦਾ ਨਾ, ਤੁਸੀਂ ਬਲੈਤੀ ਦੇ ਜਿੰਨੇ ਆ ਉਨੇ ਦੇ ਉਨੇ ਕਰੋ, ਫੇਰ ਕੰਮ ਚੱਲਦਾ। ਗੱਜ ਕੇ ਬੋਲੋ, ਇੱਥੇ ਨਹੀਂ ਇੱਕ ਦੀ ਕਮਾਈ ਨੂੰ, ਦੇਸ਼ 'ਚ ਬਰਕਤ ਬਹੁਤ ਹੈ। ਐਵੇਂ ਭੁਲੇਖਾ ਹੀ ਆ ਵੀ ਇੱਥੇ ਬਰਕਤ ਹੈ। ਉਹਨੂੰ ਪਹਿਲਾਂ 850 ਸਾਲ ਮੁਸਲਿਆਂ ਨਾਲ ਲੁੱਟਿਆ, 350 ਸਾਲ ਗੋਰਿਆਂ ਨਾਲ ਲੁੱਟਿਆ, ਹੁਣ ਜਿਹੜੇ ਬੈਠੇ ਆਪਣੇ ਵੀ ਮਗਰ ਮੱਛੇ। ਪਰ ਉਸ ਧਰਤੀ 'ਚ ਗੁਰੂ ਨਾਨਕ ਦੇ ਚਰਨ ਪੈਣ ਕਰਕੇ ਬਰਕਤ ਇੰਨੀ ਹੈ, ਇੱਕ ਬੰਦਾ ਕਮਾਈ ਕਰਦਾ ਅਤੇ 15 ਜੀ ਵਿਹਲੇ ਖਾਂਦੇ ਮੇਰੇ ਵਰਗੇ, ਖਾਂਦੇ ਕਿ ਨਹੀਂ ਖਾਂਦੇ? ਇੱਥੇ ਦੇਖ ਲਓ, ਬੀਬੀਆਂ ਨੂੰ ਵੀ ਸਵੇਰੇ ਵਕਤ ਪਿਆ ਹੁੰਦਾ ਅਤੇ ਬੰਦਿਆਂ ਨੂੰ ਵੀ, ਨਿਆਣਿਆਂ ਨੂੰ ਵੀ, ਦੌੜ ਲੱਗੀ ਹੁੰਦੀ ਪੂਰੀ। ਸਾਰੇ ਕਮਾਉਂਦੇ, ਫੇਰ ਵੀ ਕਹਿਣਗੇ ਬਾਬਾ ਜੀ ਕੇਸ਼ ਤਾਂ ਨਹੀਂ ਲੈਂਦੀ, ਕੇਸ਼ ਤਾਂ ਫੇਰ ਨਹੀਂ ਕਿਹੜਾ ਚੜ੍ਹਦੀ। ਅੱਛਾ, ਇਸ ਦੇਸ਼ ਨੂੰ ਹਿੰਦੁਸਤਾਨ ਲੁੱਟ ਕੇ ਭਰਿਆ, ਹੋਰ ਲਿਆ ਕੇ ਭਰਿਆ, ਇਹ ਖਾਲੀ ਹੋਣ ਡਿਆ, ਉਹ ਹਾਲੇ ਵੀ ਭਰਿਆ। ਉਹ ਮਹਾਂਪੁਰਖਾਂ ਦੇ ਚਰਨਾਂ ਦਾ ਪ੍ਰਤਾਪ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰੂ ਨਾਨਕ ਦੇ ਚਰਨਾਂ ਦਾ ਉਸ ਧਰਤੀ ਦੇ ਪ੍ਰਤਾਪ ਆ। ਸਾਧ ਸੰਗਤ ਜੀ, ਹੋਰ ਨਹੀਂ ਗੱਲ ਕੋਈ, ਹੋਰ ਕੋਈ ਦੇਸ਼ ਹੈ ਜਿੱਥੇ 6 ਰੁੱਤਾਂ ਆਉਣੀਆਂ? ਜੇ ਆਉਂਦੀਆਂ ਤਾਂ ਭਾਰਤ ਹੈ, ਜਿੱਥੇ 12 ਮਹੀਨੇ ਸੂਰਜ। ਕਈ ਇਹੋ ਜਿਹਾ ਦੇਸ਼ ਹੈ ਜਿੱਥੇ ਰਾਤ ਆ ਅਤੇ ਦਿਨ ਨਹੀਂ ਲਾਈਦਾ, ਦਿਨ ਆ ਅਤੇ ਰਾਤ ਨਹੀਂ ਲਾਈਦੀ, ਪਰ ਇਹ ਗੁਰੂ ਦੀ ਕਿਰਪਾ। ਇਸ ਕਰਕੇ ਮਹਾਰਾਜ ਨੇ ਕਲਯੁਗੀ ਜੀਵਾਂ 'ਤੇ ਕਿਰਪਾ ਕਰਕੇ ਨਰੋਲ ਇਕੱਲਾ ਨਾਮ ਦਾ ਹੀ ਸਾਧਨ ਦੱਸਿਆ। ਸਤਯੁਗ ਸਾਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦਿੜਿਆ ਕਲ ਕੇਵਲ ਨਾਮ ਆਧਾਰ। ਕਲਯੁਗ ਵਿੱਚ ਨਾਮ ਦਾ ਆਧਾਰ ਆਸਰਾ। ਇਸ ਕਰਕੇ ਹੁਣ ਕਹਿੰਦੇ ਮੇਰੇ ਮਨ 'ਚੋਂ ਅਹੰਗ ਭਾਵ ਜਿਹੜਾ ਸੀ ਉਹ ਖਤਮ ਹੋ ਗਿਆ ਹੈ। ਪਿਛਲੀ ਫਿਰ ਬੋਲ ਦਿਓ ਇੱਕ ਵਾਰੀ। ਜਦੋਂ ਮੈਂ ਤੂੰ ਹੀ, ਆਪ ਜੀ ਨੂੰ ਸਾਰਿਆਂ 'ਚ ਵੇਖ ਲਿਆ, ਹੁਣ ਮੇਰੇ ਵਿੱਚ ਅਹੰਗ ਭਾਵ ਨਹੀਂ ਰਿਹਾ, ਚਾਰ ਚੁਫੇਰੇ ਆਪ ਹੀ ਨਜ਼ਰ ਆਉਂਦੇ ਹੋ। ਅਨਲ ਆਗਮ ਜੈਸੇ ਲਹਿਰ ਮੈਂ ਉਦਤ, ਇਕੱਠਾ ਹੀ ਪਾਠ। ਅਨਲ ਨਾਮ ਹੈ ਵਾਜੂ ਦਾ, ਔਰ ਜਦੋਂ ਹਵਾ ਤੇਜ਼ ਹੋ ਜਾਂਦੀ ਨਾ, ਮੈਂ ਉਦਤ ਨਾਮ ਹੈ ਸਮੁੰਦਰ ਦਾ। ਸਮੁੰਦਰ ਵਿੱਚ ਪਾਣੀ ਦੀਆਂ ਅਨੇਕ ਲਹਿਰਾਂ ਬਣ ਜਾਂਦੀਆਂ, ਹਵਾ ਦੇ ਸੰਯੋਗ ਨਾਲ ਘੁੰਮਣ ਘੇਰੀਆਂ ਵੀ ਬਣ ਜਾਂਦੀਆਂ। ਅਨਲ ਆਗਮ ਜੈਸੇ ਲਹਿਰ ਮੈਂ ਉਦਤ, ਜਿਵੇਂ ਸਮੁੰਦਰ ਵਿੱਚ ਅਨੇਕ ਪ੍ਰਕਾਰ ਦੀਆਂ ਲਹਿਰਾਂ ਪੈਦਾ ਹੋ ਜਾਂਦੀਆਂ ਹਨ।
ਜਲ ਕੇਵਲ ਜਲ ਮਾਹੀ,
ਭੂਪੜੇ ਵੀ ਹਨ, ਘੁੰਮਣ ਘੇਰੀਆਂ ਵੀ ਹਨ, ਝੱਗ ਵੀ ਹੈ, ਲਹਿਰ ਵੀ ਹੈ, ਉਹਦੇ 'ਤੇ ਬੁੜਬੜੇ ਵੀ ਬਣੇ ਹੋਏ ਹਨ। ਜੇ ਸਾਰੀਆਂ ਚੀਜ਼ਾਂ ਨੂੰ ਪਿੱਛੇ ਹਟਾ ਕੇ ਵੇਖਿਆ ਜਾਏ, ਪਾਣੀ ਨਾਲੋਂ ਭਿੰਨ ਨੇ, ਉਹ ਸਾਰੇ ਪਾਣੀ ਦਾ ਹੀ ਸਰੂਪ ਹਨ। ਇਸੇ ਤਰ੍ਹਾਂ ਹੇ ਗਰੀਬ ਨੂੰ, ਆ ਜਿਹੜਾ ਸੰਸਾਰ ਹੈ, ਇੱਕ ਸਾਧ ਸੰਗਤ ਜੀ ਹੁੰਦਾ ਪ੍ਰਣਮਾਬਾਦ, ਇੱਕ ਹੁੰਦਾ ਬਵਰਤਵਾਦ। ਪ੍ਰਣਮਾਬਾਦ ਹੁੰਦਾ ਜਿਵੇਂ ਦੁੱਧ ਤੋਂ ਦਹੀਂ ਬਣ ਜਾਏ, ਦਹੀਂ ਨੂੰ ਮੁੜ ਕੇ ਆਪਾਂ ਦੁੱਧ ਨਹੀਂ ਬਣਾ ਸਕਦੇ, ਭਾਵੇਂ ਸਾਇੰਸ ਵਾਲੇ ਕਿੰਨਾ ਜ਼ੋਰ ਲਾ ਲੈਣ। ਬਣਾ ਲੈਣਗੇ, ਉੱਥੇ ਨਹੀਂ ਸੈਂਸ ਕੰਮ ਕਰਦੀ। ਮਾਈਆਂ ਇੱਕ ਛਿੱਟ ਲੱਸੀ ਦੀ ਸੈੱਟ ਦੇਣ ਅਤੇ ਮਾਈਆਂ ਸੈਂਸ ਫੇਲ ਕਰ ਦੇਣੀਆਂ ਸੈਂਸਦਾਨਾਂ ਦੀ। ਆਹ ਦੇਖ ਲਓ ਬੀਬੀਆਂ ਵੀ ਗੱਡੀਆਂ ਸੈਂਸਦਾਨ, ਇੱਕ ਛਿੱਟ ਲਾ ਦੇਣਾ ਨਾ ਦੁੱਧ ਨੂੰ, ਸੈਂਸਦਾਨ ਨੂੰ ਕਹੋ ਵੀ ਦਹੀਂ ਤੋਂ ਹੁਣ ਦੁੱਧ ਬਣਾ ਦਿਓ, ਸੈਂਸ ਨਹੀਂ ਉੱਥੇ ਕੰਮ ਕਰਦੀ ਜਿਹੜੇ ਮਾਈਆਂ ਜਾਗ ਲਾ ਦੇਣੀਆਂ ਦੁੱਧ ਨੂੰ ਭਾਈ। ਸੋ ਸਾਧ ਸੰਗਤ ਜੀ, ਇੱਕ ਹੁੰਦਾ ਬਵਰਤਵਾਦ, ਇਹਨੂੰ ਕਹਿੰਦੇ ਪ੍ਰਣਾਮਾਵਾਦ। ਪ੍ਰਣਾਮਾਵਾਦ ਮੈਨੂੰ ਹੁੰਦਾ ਬਦਲ ਜਾਣਾ, ਦੁੱਧ ਤੋਂ ਬਣਿਆ ਦਹੀਂ ਮੁੜ ਕੇ ਦੁੱਧ ਨਹੀਂ ਬਣਦਾ। ਬਵਾਰਤਵਾਦ ਹੈ ਜਿਵੇਂ ਸੋਨੇ ਦੇ ਗਹਿਣੇ ਬਣਾ ਲਈਏ, ਮੁੜ ਕੇ ਫਿਰ ਉਹ ਸੋਨਾ ਬਣ ਜਾਂਦੇ ਆ। ਇਸ ਤਰ੍ਹਾਂ ਇਹ ਜਿਹੜਾ ਸੰਸਾਰ ਆ, ਇਹ ਪਰਮੇਸ਼ਰ ਦਾ ਪ੍ਰਣਾਮਾਵਾਦ ਨਹੀਂ ਬਵਾਰਤਵਾਦ ਆ। ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤ ਪਤ, ਉਸੇ ਤੋਂ ਪੈਦਾ ਹੋਇਆ, ਉਸੇ ਆਸਰੇ ਹੈ, ਔਰ ਗਿਆਨ ਤੋਂ ਬਾਅਦ ਉਹਦੇ ਵਿੱਚ ਅਭੇਦ ਹੋ ਜਾਂਦਾ। ਇਸ ਕਰਕੇ ਮਹਾਰਾਜ ਰਵਿਦਾਸ ਜੀ ਦੱਸਦੇ ਹਨ, ਹੇ ਮਾਇਆ ਦੇ ਪਤੀ, ਜੋ ਅਗਿਆਨ ਕਾਲ ਵਿੱਚ ਭਰਮ ਸੀ। ਭਰਮ ਕੀ ਹੁੰਦਾ? ਆਪਣੇ ਆਪ ਨੂੰ ਬਿਨਾਂ ਜਾਣਨਾ, ਦੂਜੇ ਨੂੰ ਬਿਨਾਂ ਸਮਝਣਾ। ਜਿਵੇਂ ਰੱਸੀ 'ਚ ਹਨੇਰੇ 'ਚ ਆਪਾਂ ਸੱਪ ਦੀ ਕਲਪਨਾ ਕਰਦੇ ਹਾਂ, ਭਰਮ ਇੱਕ ਕਲਪਨਾ ਹੁੰਦਾ। ਕਦੋਂ ਤੱਕ? ਜਦੋਂ ਤੱਕ ਉਹਦੇ ਵਾਸਤਵ ਅਸਲੀ ਸਰੂਪ ਦਾ ਗਿਆਨ ਨਹੀਂ ਹੁੰਦਾ। ਜਦੋਂ ਅਸਲੀ ਸਰੂਪ ਦਾ ਗਿਆਨ ਹੋ ਜਾਂਦਾ, ਫਿਰ ਭਰਮ ਭਰਮ ਨਹੀਂ ਰਹਿੰਦਾ। ਇਸ ਕਰਕੇ ਇਹ ਮਾਇਆ ਦੇ ਪਤੀ, ਮਾਧਵੇ ਕਿਆ ਕਹੀਏ ਭਰਮ ਐਸਾ। ਹੁਣ ਮੈਨੂੰ ਗਿਆਨ ਦ੍ਰਿਸ਼ਟੀ ਪੈਦਾ ਹੋ ਗਈ, ਹੁਣ ਉਹ ਗਿਆਨ ਅਵਸਥਾ ਵਾਲਾ ਜਿਹੜਾ ਭਰਮ ਸੀ ਉਹਨੂੰ ਕਿਸ ਤਰ੍ਹਾਂ ਕਹਿ ਕੇ ਦੱਸਾਂ? ਉਹ ਤਾਂ ਹੁਣ ਸਾਰੇ ਦਾ ਸਾਰਾ ਦੌੜ ਗਿਆ ਹੈ। ਅਗਿਆਨ ਕਾਲ ਵਿੱਚ ਜਿਵੇਂ ਮੈਂ ਇਹ ਸੰਸਾਰ ਨੂੰ ਅਤੇ ਬ੍ਰਹਮ ਨੂੰ ਮੰਨਦਾ ਸੀ, ਹੁਣ ਉਹ ਭੇਦ ਬੁੱਧੀ ਨਹੀਂ ਰਹੀ। ਅਦਵੈਤ ਸਿਧਾਂਤ ਦੁਆਰਾ ਤੇਰਾ ਚਿੰਤਨ ਕਰਕੇ ਮੇਰੇ ਮਨ ਵਿੱਚ ਅਭੇਦ ਅਵਸਥਾ ਪ੍ਰਾਪਤ ਹੋ ਗਈ ਹੈ। ਵਿਸਰਾਮ ਦੇ ਕੇ ਕਹਿੰਦੇ ਹਨ ਭਗਤ ਜੀ, ਇੱਕ ਦ੍ਰਿਸ਼ਟਾਂਤ ਦਿੰਦੇ ਹਨ, ਜਿਵੇਂ ਰਾਜਾ ਆਪਣੇ ਸਿੰਘਾਸਨ ਤੇ ਸੌ ਗਿਆ, ਸੁਪਨੇ ਵਿੱਚ ਇਉਂ ਆਇਆ ਕਿ ਉਹਦਾ ਰਾਜ ਕਿਸੇ ਦੂਜੇ ਰਾਜ ਨੇ ਖੋਹ ਲਿਆ। ਉਹ ਹੁਣ ਇੱਕ ਕੰਗਾਲ ਮੰਗਤਾ ਭਿਖਾਰੀ ਬਣ ਕੇ ਤੁਰਿਆ ਫਿਰਦਾ ਹੈ। ਸਾਰੇ ਦਾ ਸਾਰਾ ਰਾਜ ਵਿਛੜ ਗਿਆ ਤੇ ਬੜਾ ਦੁੱਖ ਪਾਇਆ ਕਿ ਮੈਂ ਰਾਜੇ ਤੋਂ ਕਗਾਲ ਹੋ ਗਿਆ ਹਾਂ। ਐਸੀ ਗੱਤ ਮੇਰੀ ਆ ਕਿ ਆਤਮਾ ਰੂਪੀ ਰਾਜ ਨੂੰ ਖੋ ਕੇ ਮੈਂ ਹੁਣ ਕੰਗਾਲ ਹੋ ਕੇ ਦੁੱਖ ਭੋਗ ਰਿਹਾ। ਸਾਧ ਸੰਗਤ ਜੀ, ਤਿੰਨ ਪ੍ਰਕਾਰ ਦੇ ਸੱਪ ਹੁੰਦੇ ਆ। ਇੱਕ ਸੱਪ ਐਸਾ, ਕਈ ਕਹਿੰਦੇ ਸੱਪ ਦੇ ਸਿਰ ਤੇ ਮਣੀ ਹੁੰਦੀ, ਸਿਰ ਤੇ ਮਣੀ ਨਹੀਂ ਹੁੰਦੀ, ਮਣੀ ਆਪਣੇ ਮੂੰਹ 'ਚ ਰਾਹ ਦਾ। ਸਿਰ 'ਤੇ ਤਾਂ ਟੁੱਟ ਰੂ ਦਾ ਇਹੋ ਜਿਹਾ ਮਣੀ ਟਿਕੂ, ਕਿੱਥੇ ਟਿਕ ਨਹੀਂ ਸਕਦੀ, ਡਿੱਗ ਪਊਗੀ। ਇਹਦੇ ਅੰਦਰ ਇੱਕ ਸਿਰੀ ਦੇ ਇਹੋ ਜਿਹਾ ਰੱਖਣਾ ਹੁੰਦਾ, ਉਹਦੇ 'ਚ ਮਣੀ ਟਿਕਾ ਦਿੰਦਾ। ਪਹਿਲੇ ਦਰਜੇ ਦਾ ਸੱਪ ਉਹ ਆ, ਮਣੀ ਨੂੰ ਉਹ ਸਾਧ ਸੰਗਤ ਜੀ ਬਾਹਰ ਰੱਖ ਕੇ ਨਾ, ਇਕਾਂਤ ਉਜਾੜ ਵਿੱਚ ਜੰਗਲ 'ਚ ਖੁਸ਼ੀ 'ਚ ਇੰਨੇ ਫੁਕਾਰੇ ਮਾਰ ਕੇ ਪਲਸੇਟੇ ਮਾਰਦਾ, ਖੁਸ਼ ਹੁੰਦਾ ਵੀ ਮੇਰੇ ਵਰਗਾ ਕੌਣ ਆ ਜਿਹਦੇ ਕੋਲ ਇਹ ਮਣੇ ਆ। ਪਲਸੇਟੇ ਜਿਹੜੇ ਮਾਰਦਾ ਨਾ, ਅਤੇ ਸਾਧ ਸੰਗਤ ਜੀ ਪੂਛ ਦੇ ਨਾਲ ਮਿੱਟੀ ਪੈ ਜਾਂਦੀ ਹੈ, ਘਾਹ ਕੱਖ ਕੰਡੇ 'ਚ ਗੁੰਮ ਹੋ ਜਾਂਦੀ। ਦਿਨ ਚੜ੍ਹ ਜਾਂਦਾ, ਉਹਨੂੰ ਲੱਭਣ ਵਾਸਤੇ ਜਾਂਦਾ ਨਹੀਂ, ਦਿਨ ਚੜ੍ਹ ਜਾਂਦਾ, ਉਹਨੂੰ ਕੋਈ ਨਾ ਕੋਈ ਬੰਦੇ ਆ ਜਾਂਦੇ ਆ, ਫਿਰ ਖੁੱਡ 'ਚ ਲੁਕ ਜਾਂਦਾ। ਉਹ ਮਣੀ ਦੇ ਬਜੋਗ ਵਿੱਚ ਸਾਰੀ ਉਮਰ ਮਰ ਜਾਂਦਾ। ਦੂਸਰੇ ਨੰਬਰ ਦਾ ਉਹ ਮਣੀ ਨੂੰ ਰੱਖ ਲੈਂਦਾ, ਉਹ ਤੋਂ ਪ੍ਰਕਾਸ਼ ਪੈਦਾ ਹੁੰਦਾ, ਮੱਛਰ ਕਿਰਲੀਆਂ ਡੱਡੀਆਂ ਟਿੱਡੀਆਂ ਡੱਡੂ ਉਹ ਆ ਜਾਂਦੇ ਲਾਈਟ ਦੇ ਨੇੜੇ, ਇਹ ਉਹਨਾਂ ਨੂੰ ਖਾ ਖਾ ਢਿੱਡ ਭਰਦਾ। ਤੀਏ ਨੰਬਰ ਦਾ ਉਹ ਜਿਹੜਾ ਸਾਧ ਸੰਗਤ ਜੀ ਪੁੰਨਿਆ ਵਾਲੀ ਰਾਤ ਮਣੀ ਨੂੰ ਕੱਢ ਕੇ ਬਾਹਰ ਰੱਖ ਲੈਂਦਾ, 29 ਦਿਨ ਲੁਕੋ ਛੱਡਦਾ। ਚੰਦਰਮਾ ਦੀਆਂ ਰੇਸ਼ਮਾਂ ਜਿਹੜੇ ਉੱਤੋਂ ਪੈਂਦੀਆਂ ਨਾ, ਉਹਦੇ 'ਚੋਂ ਸਾਧ ਸੰਗਤ ਅੰਮ੍ਰਿਤ ਝਰਦਾ, ਉਹਨੂੰ ਚੱਟ ਕੇ ਆਪਣੀ ਜ਼ਹਿਰ ਨੂੰ ਸ਼ਾਂਤ ਕਰਦਾ। ਇਸ ਤਰ੍ਹਾਂ ਸਾਨੂੰ ਮਨੁੱਖ ਜਨਮ ਇੱਕ ਮਣੀ ਦੀ ਨਿਆਈ ਮਿਲਿਆ। ਸਵਾਸ ਇੱਕ ਮਣੀ ਆ, ਬੜੀ ਕੀਮਤੀ ਚੀਜ਼ ਹੈ। ਕਈਆਂ ਨੇ ਤਾਂ ਆਪਣੇ ਸਵਾਸ ਖੜਮਸਤੀਆਂ ਕਰਕੇ, ਸ਼ਰਾਬਾਂ ਨਸ਼ੇ ਵਰਤ ਕੇ, ਫੁੰਕਾਰੇ ਮਾਰਦਿਆਂ, ਹੰਕਾਰ 'ਚ ਸੰਤਾਂ ਦੀ ਨਿੰਦਿਆ ਕਰਦਿਆਂ ਬਰਬਾਦ ਕਰਾ, ਉਹ ਸਵਾਸਾਂ ਦੀ ਮਣੀ ਗੁਆ ਬੈਠੇ, ਲੈ ਕੇ ਕੁਝ ਨਹੀਂ ਗਏ, ਪਾਸ਼ਚਾਤਾਪ ਕਰਦੇ ਮਰ ਗਏ। ਜਦ ਨੂੰ ਮੌਤ ਕਾਲ ਰੂਪੀ ਸੂਰਜ ਚੜ੍ਹ ਗਿਆ, ਜ਼ਿੰਦਗੀ ਦੀ ਰਾਤ ਬੀਤ ਗਈ, ਭਜਨ ਨਹੀਂ ਕਰ ਸਕੇ, ਇਸ ਭਾਵ ਨੂੰ ਨਹੀਂ ਸਮਝੇ ਵੀ ਨੀ ਰਹਿਣੜੀਏ, ਚਮਕਣ ਤਾਰੇ ਤੇਰੇ ਜਾਗਣ, ਸੰਤ ਜਣਾ ਮੇਰੇ ਰਾਮ ਪਿਆਰੇ ਦੀ ਅਵਸਥਾ ਦਾ ਗਿਆਨ ਪ੍ਰਾਪਤ ਨਹੀਂ ਕੀਤਾ। ਦੂਜੇ ਹਨ ਸਵਾਸਾਂ ਨੂੰ ਪਾ ਕੇ ਨਾ ਸਾਰੀ ਉਮਰ ਸਾਧ ਸੰਗਤ ਜੀ ਕਵੈਦ ਦੇ ਘੋੜੇ ਬਣੇ ਰਹਿੰਦੇ, ਜਿਵੇਂ ਉਹ ਫੌਜੀਆਂ ਨੇ ਕਵੈਦ ਕਰਨ ਲਈ ਰੱਖੇ ਹੁੰਦੇ, ਜੰਗ ਜੁੰਗ ਨੂੰ ਤਾਂ ਉਹ ਜਾਂਦੇ ਨਹੀਂ। ਇਸੇ ਤਰ੍ਹਾਂ ਸਾਰੀ ਉਮਰ ਆਪਣੇ ਢਿੱਡ ਦਾ, ਪਰਿਵਾਰ ਦਾ ਢਿੱਡ ਭਰਨ ਦਾ, ਇਸੇ ਕੰਮ 'ਚ ਦੁਕਾਨੋਂ ਘਰ ਕਰੋ ਦੁਕਾਨ, ਐਂਓ ਹੀ ਨਾ ਗੁਰੂ ਘਰ ਆਉਣਾ ਨਾ ਕਿਸੇ ਮਹਾਤਮਾ ਦੀ ਸੰਗਤ ਕਰਨੀ। ਉਹ ਸਵਾਸਾਂ ਦੀ ਪੂੰਜੀ ਮਣੀ ਜਿਹੜੀ ਆ ਨਾ, ਉਹ ਸਾਰੀ ਉਮਰ ਖਾਣ ਪੀਣ ਵਿਸ਼ੇ ਵਿਕਾਰ ਭੋਗਣ ਵਿੱਚ ਹੀ ਗੁਲਤਾਨ ਕਰਕੇ ਜੀਵਨ ਗੁਜ਼ਾਰ ਜਾਂਦੇ। ਤੀਜੇ ਉਹ ਆ ਜਿਹਨਾਂ ਨੂੰ ਸਮਝ ਆ ਗਈ, ਉਹ ਸਵਾਸਾਂ ਦੀ ਮਣੀ ਨੂੰ ਸਫਲ ਕਰਨ ਵਾਸਤੇ, ਜਿਵੇਂ ਇੱਕੋ ਕਾਗਜ਼ ਆ ਜਿਹੜੇ ਰੱਦੀ, ਇੱਕ ਨਾ 'ਤੇ ਅਵਾਰਤ ਲਿਖੀ ਹੈ, ਇੱਕ ਨਾ 'ਤੇ ਹਾਲੇ ਲਿਖੀ ਨਹੀਂ। ਜਿਨ੍ਹਾਂ 'ਤੇ ਲਿਖੀ ਨਹੀਂ ਲਿਖਣ ਦੇ ਕੰਮ ਆ ਸਕਦੇ ਆ, ਜਿਨ੍ਹਾਂ 'ਤੇ ਲਿਖੀ ਆ ਉਹਨਾਂ 'ਤੇ ਸਟੈਂਪ ਨਹੀਂ ਲੱਗੀ, ਦਫ਼ਤਰ ਦਾਖਲ ਨਹੀਂ। ਜਿਹੜੇ ਰੱਦੀ ਹੋ ਗਏ ਉਹ ਫੂਕਣ ਦੇ ਕੰਮ ਆਏ। ਅਤੇ ਇਸ ਤਰ੍ਹਾਂ ਸਾਡੇ ਜਿਹੜੇ ਸਵਾਸ ਆ, ਕਈਆਂ ਨੇ ਤਾਂ ਰੱਦੀ ਦੀ ਟੋਕਰੀ ਛੱਡ ਲੈ ਮਾੜੇ ਕੰਮ ਕਰੋ, ਕਈਆਂ ਦੇ ਸਵਾਸ ਹੈ ਸਾਫ਼ ਹੈ, ਠੱਪਾ ਨਹੀਂ ਕੋਈ ਲੱਗਾ ਕਿਸੇ ਮਹਾਂਪੁਰਖ ਦਾ, ਗੱਲ ਨਹੀਂ ਬਣੀ। ਕਈਆਂ ਨੇ ਇਹਨਾਂ ਸਵਾਸਾਂ ਦੇ ਉੱਤੇ ਵਾਹਿਗੁਰੂ ਸ਼ਬਦ ਦੇ ਠੱਪੇ ਲਾ ਲਏ, ਉਹਨਾਂ ਦੇ ਸਵਾਸ ਬੇਕੀਮਤੇ ਨੋਟ ਬਣ ਗਏ। ਸਵਾਸਾਂ ਦੀ ਪੂੰਜੀ ਨੂੰ ਜਿਨ੍ਹਾਂ ਨੇ ਸੰਭਾਲ ਲਿਆ, ਉਹਨਾਂ ਨੇ ਉਸ ਸੱਪ ਵਾਂਗੂ ਮਣੀ ਦੇ ਕਦਰ ਨੂੰ ਜਾਣ ਕੇ, ਜਿਹੜੀ ਵਿਕਾਰਾਂ ਦੀ ਜ਼ਹਿਰ ਸੀ ਨਾ ਸਾਡੇ ਹਿਰਦੇ 'ਚ, ਇਹ ਨਾਮ ਰੂਪੀ ਗੁਰਬਾਣੀ ਰੂਪੀ ਮਣੀ 'ਚੋਂ ਜਿਹੜਾ ਅੰਮ੍ਰਿਤ ਝਰਦਾ ਹੈ, ਉਹਨੂੰ ਚੱਟ ਕਰਕੇ ਵਿਕਾਰਾਂ ਦੀ ਜ਼ਹਿਰ ਤੋਂ ਸ਼ਾਂਤੀ ਪ੍ਰਾਪਤ ਕਰ ਲੈਣਾ ਕੀਤੀ ਹੈ। ਜਿਵੇਂ ਹਨੇਰੇ ਵਿੱਚ ਰਾਜ ਜਿਹੜੀ ਰੱਸੀ ਪਈ ਭਯੰਗ ਸੱਪ ਨਜ਼ਰ ਆਉਂਦੀ ਹੈ, ਐਸਾ ਜੋ ਪ੍ਰਸੰਗ ਹੈ ਰੱਸੀ ਸੱਪ ਦਾ, ਹੁਣ ਸਾਨੂੰ ਭੇਦ ਲੱਗ ਗਿਆ, ਰੱਸੀ ਰੱਸੀ ਹੈ, ਸੱਪ ਸੱਪ ਹੈ, ਸੰਸਾਰ ਸੰਸਾਰ ਆ, ਬ੍ਰਹਮ ਬ੍ਰਹਮ ਆ, ਕਿ ਸਾਰਿਆਂ ਵਿੱਚ ਬ੍ਰਹਮ ਹੀ ਬ੍ਰਹਮ ਜੋਤੀ ਓਤ ਪੋਤੀ ਦੀ ਅਵਸਥਾ ਹੈ, ਭੇਦ ਪਤਾ ਲੱਗ ਗਿਆ ਹੈ। ਦੂਜਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਸ ਤਰ੍ਹਾਂ ਸਾਧ ਸੰਗਤ ਜੀ ਕਿਸੇ ਦੇ ਹੱਥ 'ਚ ਗੁੱਟ ਵਿੱਚ ਕੜਾ ਹੋਵੇ ਉਹ ਸੌ ਜਾਂਦਾ, ਜਿਹੜੇ ਸਵੇਰੇ ਉੱਠਦਾ ਨੀਂਦ ਦਾ ਅਸਰ ਹੁੰਦਾ, ਇਹ ਪੰਜ ਬਿਰਤੀਆਂ ਦਾ ਅਸਰ ਹੁੰਦਾ ਨਾ, ਪ੍ਰਮਾਦ ਨਿੰਦਰਾ ਆਲਸ ਵਪਰਜੇ ਸਿਮਰਤੀ, ਇਹ ਬੁੱਧੀ ਦੇ ਉੱਤੇ ਪੰਜ ਬਿਰਤੀਆਂ ਜਿਹੜੀਆਂ ਭਜਨ ਵਿੱਚ ਰੁਕਾਵਟ ਬਣਾ ਛੱਡਦੀਆਂ। ਸਾਧ ਸੰਗਤ ਜੀ ਉਹ ਅਸਰ ਹੁੰਦਾ ਨਾ, ਅਤੇ ਉਬੜਵਾਇਆ ਜਾਂ ਉੱਠਦਾ, ਕਈ ਵਾਰੀ ਕੰਧ 'ਚ ਵੀ ਸਿਰ ਵੱਜ ਜਾਂਦਾ, ਤੁਹਾਡੇ ਨਾਲ ਵੀ ਸ਼ਾਇਦ ਕਈ ਵਾਰੀ ਹੁੰਦਾ ਹੋਵੇ, ਕਈਆਂ ਨੂੰ ਹੋ ਜਾਂਦਾ। ਉਹ ਜਿਹੜੇ ਉੱਠਦਾ ਅਤੇ ਸੋਨੇ ਦਾ ਕੜਾ ਸੀ, ਹੈ ਸੱਜੇ ਗੁੱਟ 'ਚ ਸੀ, ਖੱਬੇ ਗੁੱਟ ਨੂੰ ਫੜਿਆ, ਕਹਿੰਦਾ ਮੇਰਾ ਕੜਾ ਕਹਿਣ ਲੱਗਾ, ਚੋਰਾਂ ਨੇ ਲਾਇਆ ਜਾਂ ਤੁਸੀਂ? ਉਹ ਕਹਿੰਦੇ ਇਹੀ ਤਾਂ ਲਾਇਆ ਨਹੀਂ। ਕਿਹੜੇ ਗੁੱਟ ਸੀ? ਅਖੇ ਸੱਜੇ 'ਚ। ਉਹ ਕਹਿੰਦੇ ਸੱਜੇ ਤਾਂ ਹੈਗਾ। ਕਹਿੰਦਾ ਸੱਜੇ ਕਿੱਥੇ ਆ? ਦੇਖੋ ਮੇਰਾ ਹੱਥ ਖਾਲੀ। ਉਹ ਨੀਂਦ ਦਾ ਅਸਰ ਹੋਣ ਕਰਕੇ ਖੱਬੇ ਨੂੰ ਸੱਜਾ ਸਮਝ ਕਰਕੇ ਇਹ ਕਹਿੰਦਾ ਕੜਾ ਨਹੀਂ, ਭ੍ਰਾਂਤੀ ਪੈ ਜਾਂਦੀ ਹੈ, ਆਲਸ ਅਵਿਦਿਆ ਦੀ। ਜਦੋਂ ਨੀਂਦ ਵਿੱਚ ਬੰਦਾ ਸੁੱਤਾ ਆ, ਉਹਨੂੰ ਵੀ ਆਪਣੇ ਸਵੈਮ ਸਰੂਪ ਦੀ ਭੁੱਲ ਪੈ ਜਾਂਦੀ, ਮੈਂ ਆਤਮਾ ਬ੍ਰਹਮ ਨਹੀਂ। ਕਿਸ ਭੁਲੇਖ 'ਚ ਬ੍ਰਹਮ ਨਾਲੋਂ ਵਿਛੜ ਕੇ ਦੁਖੀ ਹੁੰਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਉਹ ਕੜਾ ਭੁੱਲ ਜਾਣ ਤੋਂ ਉਹ ਬੰਦਾ ਦੁਖੀ, ਉਹਨੂੰ ਕਹਿੰਦੇ ਲੈ ਪਾਣੀ ਲੈ ਛਿੱਟੇ ਮਾਰ ਅੱਖਾਂ ਨੂੰ, ਸੂਝ ਆ ਜਾ। ਜਿਲੇ ਛਿੱਟੇ ਮਾਰਦਾ ਨੀਂਦ ਦੀ ਖਮਾਰੀ ਲੈ, ਕਹਿੰਦਾ ਮੈਂ ਤਾਂ ਵੀ ਭੁੱਲ ਆ ਰਿਹਾ, ਕੜਾ ਤਾਂ ਮੇਰੇ ਗੁੱਟ ਵਿੱਚ ਹੀ ਸੀ। ਇਸੇ ਤਰ੍ਹਾਂ ਜਦੋਂ ਮਹਾਂਪੁਰਖ ਸਾਨੂੰ ਅਵਿਦਿਆ ਦੀ ਗਾੜੀ ਨੀਂਦ 'ਚੋਂ ਜਾਗੇ ਹੋਏ ਪੁਰਖ ਜਗਾ ਦਿੰਦੇ ਆ, ਫਿਰ ਪਤਾ ਲੱਗ ਜਾਂਦਾ ਕਿ ਮੇਰੀ ਆਤਮਾ ਸ਼ੁੱਧ ਬ੍ਰਹਮ ਸਰੂਪ ਆ, ਮੈਂ ਤਾਂ ਅਗਿਆਨਤਾ ਵਿੱਚ ਇੱਧਰ ਤੁਰਿਆ ਫਿਰਦਾ ਹਾਂ। ਜੋ ਅਗਿਆਨ ਕਾਲ ਵਿੱਚ ਕਹਿੰਦੇ ਸੀ, ਹੁਣ ਗਿਆਨ ਅਵਸਥਾ 'ਚ ਉਹ ਗੱਲ ਕਹਿਣ ਵਿੱਚ ਨਹੀਂ ਆਉਂਦੀ ਹੈ। ਸਾਰਿਆਂ 'ਚੋਂ ਇੱਕੋ ਇੱਕ ਬ੍ਰਹਮ ਆਪ ਹੀ ਵਿਆਪਕ ਪਰਿਪੂਰਨ ਹੋ ਰਿਹਾ ਹੈ। ਸਾਰਿਆਂ ਘਟਾਂ ਦੇ ਵਿੱਚ ਉਹ ਆਪੇ ਸਾਧ ਸੰਗ ਜੀ ਭੋਗਤਾ ਬਣਿਆ ਹੋਇਆ ਹੈ, ਜੀਵ ਬਣ ਕੇ ਸਾਧ ਹੀ ਵਿਚਰ ਰਿਹਾ ਹੈ। ਰਵਿਦਾਸ ਜੀ ਕਹਿੰਦੇ ਕੋਈ ਰੱਬ ਨੂੰ ਦੂਰ ਕਹਿੰਦਾ, ਕੋਈ ਨੇੜੇ ਕਹਿੰਦਾ, ਮੈਂ ਤਾਂ ਇਹ ਕਹਿੰਦਾ ਸ਼ਾਹ ਰੱਬ ਨੂੰ ਵੀ ਨੇੜੇ, ਜਿਵੇਂ ਹੱਥ 'ਤੇ ਪਿਆ ਔਲਾ ਨਜ਼ਰ ਆਉਂਦਾ ਨਾ, ਜਦੋਂ ਗਿਆਨ ਦ੍ਰਿਸ਼ਟੀ ਪ੍ਰਾਪਤ ਹੋ ਜਾਏ ਉਹ ਬ੍ਰਹਮ ਵੀ ਇਵੇਂ ਸਾਖਿਆਤ ਨਜ਼ਰ ਆਉਣ ਲੱਗ ਜਾਂਦਾ ਹੈ। ਜਿਨ੍ਹਾਂ ਨੇ ਸਹਿਜ ਗਿਆਨ ਅਵਸਥਾ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੂੰ ਗਿਆਨ ਦੁਆਰਾ ਬ੍ਰਹਮ ਦੇ ਮਿਲਾਪ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਉਹ ਸੋਈ ਸੋਭਾ ਸੰਯੋਗ ਜੋ ਵਾਹਿਗੁਰੂ, ਉਹਦਾ ਸਿਮਰਨ ਕਰਕੇ ਸੋਭਾ ਸੰਯੋਗਤ ਸਾਧ ਸੰਗਤ ਜੀ ਹੋ ਜਾਂਦੇ ਹਨ। ਪਰ ਕਈ ਵਾਰੀ ਅਗਿਆਨੀ ਬੰਦੇ ਸਮਝਦੇ ਨੇ, ਦੌਦਰ ਦੀ ਗੱਲ ਹੈ, ਉੱਥੇ ਇੱਕ ਚੁੰਝ ਗਿਆਨੀ ਹੁੰਦਾ, ਉਸ ਗਿਆਨ ਦੀ ਚੁੰਝ ਅੰਦਰ ਗਿਆਨ ਨੂੰ, ਜਗ ਕਊਆ ਮੁੱਖ ਚੁੰਝ ਗਿਆ ਅਤੇ ਬਾਬਾ ਆਨੰਦ ਸਿੰਘ ਦੀ ਬੜੀ ਨਿੰਦਿਆ ਕਰਿਆ ਐਵੇਂ ਜੀ ਮਿਸਤਰੀ ਸੀ ਕੇਲੇ ਠੋਕਣ ਵਾਲਾ ਇੱਥੇ ਆ ਕੇ ਬਹਿ ਗਿਆ ਪਰਪੰਚ ਰਚਾ ਲਓ ਉਹਨੂੰ ਕੀ ਆਉਂਦਾ ਸੰਗਤ ਨੇ ਕਿਹਾ ਉਹ ਨਿੰਦਿਆ ਨਹੀਂ ਕਰੀਦੀ ਹੁੰਦੀ ਪਹਿਲਾਂ ਸੰਗਤ ਕਰਕੇ ਵੇਖ ਲਾ ਖੈਰ ਇੱਕ ਦਿਨ ਪ੍ਰੇਰ ਕੇ ਲੈ ਬਾਬਾ ਜੀ ਜਾਣੇ ਜਾਣ ਅੰਤਰ ਜੰਮੇ ਕਹਿਣ ਲੱਗੇ ਗਿਆਨੀ ਜੀ ਮਹਾਰਾਜ ਬੜੀ ਕਿਰਪਾ ਕੀਤੀ ਤੁਸੀਂ ਦਰਸ਼ਨ ਦਿੱਤੇ ਅਸੀਂ ਤਾਂ ਕਿੱਲੇ ਠੋਕਣ ਵਾਲੇ ਹਾਂ ਐਵੇਂ ਪਰਪੰਚ ਜਿਹਾ ਬਣਾਈ ਬੈਠੇ ਹਾਂ ਚਲੋ ਰਾਮ ਰਾਮ ਕਰਨਾ ਸਾਡਾ ਵੀ ਹਲਵਾ ਮੁੰਡਾ ਚਲੀ ਜਾਂਦਾ ਅੱਜ ਕਥਾ ਸੁਣ ਜਿਲ੍ਹੇ ਸਾਹਿਬ ਅਸੀਂ ਬਾਕ ਕੱਢਿਆ ਬਾਕ ਆ ਗਿਆ ਪਹਿਲ ਪੁਰੀਏ ਪੁੰਡਰਕ ਬਣਾ ਹੁਣ ਲੱਗ ਪਿਆ ਮਹਾਰਾਜ ਦੇ ਅੰਗ ਇੱਧਰ ਉੱਧਰ ਕਹਿਣ ਲੱਗੇ ਗਿਆਨੀ ਜੀ ਇੱਕ ਗੱਲ ਦੱਸੋ ਜਿਹਨੂੰ ਸਤਿਗੁਰੂ ਜੀ ਕਿਰਪਾ ਕਰਕੇ ਹੁਕਮ ਆਪ ਬਖਸ਼ਣ ਉਹ ਹੁਕਮਨਾਮਾ ਹੁੰਦਾ ਜਾਂ ਆਪਣੀ ਮਰਜ਼ੀ ਨਾਲ ਹੁਕਮ ਕੱਢੀ ਦੇ ਕਥਾ ਸੁਣਾਓ ਤੁਸੀਂ ਤਾਂ ਵਿਦਵਾਨ ਹੈ ਅਸੀਂ ਤਾਂ ਕਿੱਲੇ ਠੋਕਣ ਵਾਲੇ ਹਾਂ ਬਾਹ ਜੀ ਬੁੱਲਾਂ 'ਤੇ ਲੱਗ ਪਿਆ ਜਵਾਨ ਫਿਰ ਸਿੱਖੜੀ ਆ ਕਹਿਣ ਲੱਗੇ ਬੜੀ ਨਿੰਦਿਆ ਕਰਦਾ ਹੁੰਦਾ ਸੀ ਚਰਨੀ ਡਿੱਗ ਪਿਆ ਮਾਫ਼ੀ ਨੂੰ ਫਿਰ ਬਾਬਾ ਆਨੰਦ ਸਿੰਘ ਜੀ ਨੇ ਆਪ ਇਸ ਮੁੱਖ ਬਾਕ ਦੀ ਕਥਾ ਕੀਤੀ ਅਤੇ ਸਾਧ ਸੰਗਤ ਜੀ ਗਿਆਨੀ ਨੂੰ ਨਸਦੇ ਨੂੰ ਰਾਹ ਨਾ ਲੱਜੇ ਕਿਉਂਕਿ ਮਹਾਂਪੁਰਖਾਂ ਦੇ ਅੰਦਰ ਅਨੁਭਵ ਹੁੰਦਾ ਇਹ ਮਹਾਂਪੁਰਖਾਂ ਦੀ ਬਾਣੀ ਬਾਣੀ ਮਹਾਂਪੁਰਖਨ ਕੀ ਮਨ ਹੈ ਅਤਾਰਨ ਮਾਨਕੋ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਪਰ ਸਾਧ ਸੰਗਤ ਜੀ ਮਹਾਂਪੁਰਖਾਂ ਗੱਲਾਂ ਦਾ ਫਰਕ ਨਹੀਂ ਜੇ ਨਾ ਦੱਸਦੇ ਉਹਦੇ ਮਨ ਵਿੱਚ ਇਹ ਸ਼ੰਕਾ ਬਣੀ ਰਹਿਣੀ ਸੀ ਅਤੇ ਸੰਗਤ ਨੂੰ ਵੀ ਅਖੇੜਦਾ ਸੀ ਇਹੋ ਜਿਹੇ ਜਿਹੜੇ ਨਿੰਦਕ ਲੋਕ ਹੁੰਦੇ ਹਨ ਨਾ ਉਹਨਾਂ ਤੋਂ ਸਾਵਧਾਨ ਰਹੋ ਐਨ ਪਰਪੱਕ ਸ਼ਰਧਾ ਦ੍ਰਿੜ ਵਿਸ਼ਵਾਸ ਧਾਰ ਕੇ ਗੁਰੂ ਘਰ ਨਾਲ ਜੁੜੇ ਰਹੋਗੇ ਨਾ ਸਫ਼ਰ ਤਾਂ ਸਾਡੇ ਕਰਮਾਂ ਨਾਲ ਲੰਮਾ ਹੋ ਸਕਦਾ ਇਹ ਨਹੀਂ ਹੋ ਸਕਦਾ ਵੀ ਮੰਜ਼ਿਲ 'ਤੇ ਮਕਾਮ ਨਾ ਮਿਲੇ ਜਿਹੜਾ ਰਸਤੇ 'ਤੇ ਤੁਰ ਪਿਆ ਕੋਈ ਛੇਤੀ ਪਹੁੰਚ ਜਾਓ ਕੋਈ ਦੇਰੀ ਨਾ ਜਿਹੜਾ ਤੁਰ ਪਿਆ ਪਹੁੰਚ ਜ਼ਰੂਰ ਜਾਓ ਪਰ ਜਿਹੜਾ ਸਾਧ ਸਿੰਘ ਲੋਕਾਂ ਦੀਆਂ ਗੱਲਾਂ ਸੁਣ ਕੇ ਗੁਰੂ ਘਰ ਛੱਡ ਬੈਠਾ ਮਹਾਂਪੁਰਖਾਂ ਦੀ ਸੰਗਤ ਛੱਡ ਬੈਠਾ ਫਿਰ ਉਹ ਲਵੇਗਾ ਇਸ ਕਰਕੇ ਸਾਧ ਸਿੰਘ ਜੀ ਇਹ ਬੇਨਤੀਆਂ ਗ੍ਰਹਿਣ ਕਰਨੀਆਂ ਅੰਤ ਵਿੱਚ ਬਾਬਾ ਜੀ ਦਾ ਬਾਬਾ ਗੱਜਣ ਸਿੰਘ ਜੋ ਜੋ ਮੌਜੂਦਾ ਇੱਥੇ ਮਹਾਂਪੁਰਖਾਂ ਦੀ ਗੈਰ ਹਾਜ਼ਰੀ 'ਚ ਪੂਰੀ ਹਾਜ਼ਰ ਸਮਝ ਕੇ ਡਿਊਟੀ ਗੁਰੂ ਗ੍ਰੰਥ ਸਾਹਿਬ ਨਿਭਾਉਂਦੇ ਹਨ ਮਰਯਾਦਾ ਸਾਰੀਆਂ ਸੰਗਤਾਂ ਨੂੰ ਬੜੇ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਸੇਵਾ ਸਾਰੇ ਜਥੇ ਦਾ ਸਾਰੇ ਟਰਾਟੀਆਂ ਦਾ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਮਨ ਬੜਾ ਪ੍ਰਸੰਨ ਹੈ ਕਿ ਨਹੀਂ ਤਾਂ ਆਮ ਨਿੰਦਾ ਤਾਂ ਨਹੀਂ ਕਰਨੀ ਚਾਹੀਦੀ ਧਰਮ ਅਸਥਾਨਾਂ 'ਤੇ ਜਾਈਏ ਨਾ ਅਤੇ ਨਿਆਣੇ ਰੌਲਾ ਪਾਉਂਦੇ ਰਹਿੰਦੇ ਅਤੇ ਮਾਈਆਂ ਨਿਆਣਿਆਂ ਨੂੰ ਚੁੱਪ ਕਰਾਉਂਦੀਆਂ ਰੌਲਾ ਪਾਉਂਦੀਆਂ ਰਹਿੰਦੀਆਂ ਰੌਲਾ ਦੁਹੀ ਪਾਸ ਪੈਂਦਾ ਰਹਿੰਦਾ ਅਤੇ ਉੱਥੇ ਫਿਰ 15-20 ਮਿੰਟ ਤਾਂ ਇਉਂ ਹੀ ਲਾਉਣੇ ਪੈਂਦੇ ਆ ਵੀ ਬੀਬੀ ਉਹ ਕਿਰਪਾ ਕਰਿਓ ਪਰ ਇੱਥੇ ਆ ਕੇ ਇਹ ਨਹੀਂ ਬੇਨਤੀ ਕਰਨੀ ਪੈਂਦੀ ਕਿਉਂਕਿ ਜਿੱਥੇ ਮਹਾਂਪੁਰਖਾਂ ਨੇ ਅੱਗੇ ਭੂਮੀ ਸਵਾਰੀ ਹੋਵੇ ਨਾ ਉੱਥੇ ਬੀਜ ਬੀਜਣਾ ਸੌਖਾ ਬਣਾ ਅਤੇ ਜਿੱਥੇ ਬਈ ਬਾਬਾ ਜੀ ਰੱਕੜ ਪਈ ਹੋਵੇ ਉੱਥੇ ਵਾਹੁਣ ਵਾਲੇ ਦਾ ਵੀ ਜ਼ੋਰ ਅਤੇ ਫਾਲੇ ਵੀ ਕਈ ਟੁੱਟ ਜਾਂਦੇ ਅਤੇ ਸੁਹਾਗਿਆਂ ਦੀਆਂ ਵੀ ਕਈਆਂ ਦੀਆਂ ਮੁਨੀਆਂ ਟੁੱਟ ਜਾਣੀਆਂ ਅਤੇ ਟਰੈਕਟਰ ਵੀ ਅਤੇ ਬਲਦਾਂ ਦੀਆਂ ਵੀ ਲੱਤਾਂ ਭੱਜਦੀਆਂ ਅਤੇ ਉੱਤੋਂ ਡਿੱਗ ਪਏ ਅਤੇ ਨਾਸਾਂ ਉਹਦੀਆਂ ਵੀ ਭੱਜਦੀਆਂ ਪਰ ਜਿੱਥੇ ਮਹਾਂਪੁਰਖਾਂ ਨੇ ਭਾਈ ਪਿੜ ਬਣਾਇਆ ਹੋਵੇ ਨਾ ਉੱਥੇ ਫਿਰ ਸਾਨੂੰ ਵੀ ਤਕਲੀਫ ਬੜੀ ਘੱਟ ਹੁੰਦੀ ਹੈ ਅਤੇ ਨਜ਼ਾਰਾ ਤੁਹਾਨੂੰ ਵੀ ਆਉਂਦਾ ਸਾਨੂੰ ਵੀ ਆਉਂਦਾ ਕਿਤੇ ਕਿਤੇ ਪਰ ਸਾਧ ਸੰਗਤ ਜੀ ਇੱਧਰ ਤਾਂ ਘੱਟ ਆਈਦਾ ਇਹ ਤਾਂ ਆਪਣੇ ਸਥਾਨ ਹੈ ਸਾਧੂ ਇੱਥੇ ਸੰਗਤ ਪਈ ਅੱਗੇ ਕਿਰਪਾ ਦੂਏ ਥਾਂ ਜਾਈਦਾ ਵੀ ਉਹਨਾਂ ਨੂੰ ਵੀ ਆਪਾਂ ਆਪਣੇ ਨਾਲ ਰਲਾਉਣਾ ਅਤੇ ਇਹਦਾ ਮਤਲਬ ਇਹ ਨਹੀਂ ਵੀ ਉੱਧਰੇ ਜਾਂਦੇ ਰਹੀਏ ਆਪਣਾ ਘਰੇ ਹੀ ਭੁੱਲ ਜਾਈਏ ਇਹ ਵੀ ਜ਼ਰੂਰੀ ਸੋ ਗੁਰੂ ਨੇ ਬੜੀ ਕਿਰਪਾ ਕੀਤੀ ਬੜਾ ਮਨ ਗਦ ਗਦ ਹੋ ਰਿਹਾ ਤੁਹਾਡਾ ਸੰਗਤ ਦਾ ਪਿਆਰ ਦੇਖ ਕੇ ਔਰ ਸਮਾਧੀਆਂ ਲਾ ਕੇ ਬਹਿਨੇ ਜਿਵੇਂ ਗੁਰੂ ਦਾ ਹੁਕਮ ਹੈ ਅੰਤਰ ਗੁਰੇ ਆਰਾਧਨਾ ਜੇਵਾ ਜਪ ਗੁਰ ਨਾਉ ਨਿਤਨੀ ਸਤਿਗੁਰ ਪੇਖਣਾ ਸਰਾਵਣੀ ਸੁਣਨਾ ਗੁਰ ਨਾਉ ਮਹਾਰਾਜ ਦੀ ਕਿਰਪਾ ਹੁਣ ਬਾਬਾ ਜੀ ਤੋਂ ਭਾਈ ਜੋ ਵਿਚਾਰ ਹਨ ਸਰਵਣ ਕਰੋ ਭੁੱਲ ਚੁੱਕ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ